इत मार्गे चले पायणे इत मार्गे चले पायणे इत मार्गे चले पायणे इत मार्गे
ਬੈਠਕ ਅਸੀਂ ਉਸ ਚੀਜ਼ ਦਾ ਗਿਆਨ ਲੈ ਰਹੇ ਹਾਂ ਜਿਹੜੀ ਦੁਨੀਆਂ 'ਚ ਦੀ ਲੇਟੈਸਟ ਦੀ ਗ੍ਰੇਟੈਸਟ ਪੂਰਨ ਬ੍ਰਹਮ ਗਿਆਨ ਗੁਰੂ ਗ੍ਰੰਥ ਜੀ ਦਾ ਪੰਨਾ ਹੈ 763 763 ਪੰਨੇ 'ਤੇ ਅਸੀਂ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਇਹ ਅਸੀਂ ਸ਼ਬਦ ਦੀ ਪੂਣੀ ਕੱਤਣੀ ਸ਼ੁਰੂ ਕੀਤੀ ਹੈ ਵੀ ਇਹ ਸ਼ਬਦ ਕਿੱਡਾ ਡੂੰਘਾ ਹੈ ਔਰ ਤੁਹਾਡੇ ਸਾਰਿਆਂ ਦੇ ਹੱਥਾਂ 'ਚ ਹੈ ਅਸੀਂ ਦਰਸ਼ਨ ਕਰਕੇ ਸ਼ਬਦ ਦੇ ਪੜ੍ਹ ਰਹੇ ਹਾਂ ਜਿਹੜੀਆਂ ਲਾਈਨਾਂ ਹਾਈਲਾਈਟ ਕੀਤੀਆਂ ਹੈ ਉਹ ਅਸੀਂ ਹੁਣੇ ਗਾਵੀਆਂ ਹੈ ਕੋਈ ਮਾਰਗ ਹੈ ਕੋਈ ਰਾਸਤਾ ਹੈ ਕੋਈ ਤਰੀਕਾ ਹੈ ਕੋਈ ਚੈਨਲ ਹੈ ਜਿਹੜਾ ਮਹਾਰਾਜ ਦੱਸ ਰਿਹਾ ਹੈ ਭਈ ਰੱਬ ਦੇ ਮਿਲਣ ਦਾ ਰਾਸਤਾ ਕੋਈ ਦੱਸ ਰਿਹਾ ਵੀ ਇਸ ਮਾਰਗ ਤੇ ਚੱਲੀ ਹੇ ਭਾਈ ਜਿਹੜੇ ਹੈ ਮੇਰੇ ਭਾਈ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ ਤੇ ਇਸ ਰਾਸਤੇ ਤੇ ਚੱਲ। ਉਹ ਰਾਸਤਾ ਕੀ ਹੈ? ਇਸ ਰਾਸਤੇ ਨੂੰ ਹੀ ਬਾਣੀ ਚ ਪੰਥ ਕਿਹਾ ਹੈ। ਆ ਜਿਹੜਾ ਬੜਾ ਰੌਲਾ ਹੈ ਨਾ ਪੰਥ ਦਾ, ਸਾਰੀ ਬਾਣੀ ਚ ਜਿਹੜਾ ਪੰਥ ਲਫ਼ਜ਼ ਆਉਂਦਾ ਉਹਨੇ ਮੈਨੇ ਰਾਸਤਾ ਹੈ। ਹਾਂ, ਪੰਥ ਦਸਾਵਾ ਨਿਤ ਖੜੀ। ਪੰਥ ਕੀ ਹੈ? ਪੰਥ ਗਰੁੱਪ ਆਫ ਮੈਨ ਨਹੀਂ ਹੈ। ਪੰਥ ਕੋਈ ਐਸੀ ਚੀਜ਼ ਨਹੀਂ ਹੈ। ਪੰਥ ਸਾਰੀ ਬਾਣੀ ਦੇ ਲਿਹਾਜ਼ ਨਾਲ ਡਿਫਾਈਨ ਕੀਤਾ ਹੈ ਵੀ ਪੰਥ ਰਾਸਤਾ ਹੈ। ਇੱਕ ਐਸਾ ਰਾਸਤਾ ਹੈ ਜਿਹੜਾ ਮਾਰਗ ਦੱਸੇਗਾ। ਮਾਰਗ ਮੈਨੇ ਰਾਸਤਾ ਹੈ, ਪੰਥ ਗਰੁੱਪ ਆਫ ਮੈਨ ਨਹੀਂ ਹੈ। ਇਹ ਪਿਆਰ ਨਾਲ, ਸਤਿਕਾਰ ਨਾਲ ਸਾਰੇ ਸਿੱਖ ਜਿੱਥੇ ਇਕੱਠੇ, ਜਾਂ ਸਾਡਾ ਸਿੱਖੀ ਦਾ ਜੋ ਪੰਥ ਹੈ ਉਹ ਅਸੀਂ ਉਹਦਾ ਨਾਂ ਪੰਥ ਰੱਖ ਦਿੱਤਾ। ਲੇਕਿਨ ਭੂਲੇ ਭਾਲੇ ਪੁਰਾਤਨ ਸਿੰਘਾਂ ਨੇ, ਜਿਹਨਾਂ ਨਾਂ ਰਤਨ ਸਿੰਘ ਪੰਗੂ ਨਾਲ ਜਿਹਨੇ ਪੰਥ ਪ੍ਰਕਾਸ਼ ਲਿਖਿਆ ਹੈ, ਉਹਨੇ ਪਹਿਲਾਂ ਪੰਥ ਵਰਤਿਆ, ਪੰਥ ਪ੍ਰਕਾਸ਼। ਪੁਰਾਤਨ ਸਿੰਘ ਸਾਰੇ ਪਿਆਰ ਨਾਲ ਜਿਹੜੇ ਸਾਰੇ ਇਕੱਠੇ ਹੁੰਦੇ ਸੀ, ਸਾਰੇ ਉਹਨਾਂ ਨੂੰ ਬਾਣੀ, ਮਤਲਬ ਬਾਣੀ 'ਤੇ ਜਾਣ ਦਿੰਦੇ ਸੀ, ਨਾਮ ਜਪਦੇ ਸੀ। ਪਰ ਉਹਨਾਂ ਨੂੰ ਤਾਂ ਹਰ ਵੇਲੇ ਇੰਨਾ ਉੱਤੇ ਮੁਸੀਬਤਾਂ ਪਈਆਂ ਸੀ ਸਾਰੀਆਂ, ਉਹਨਾਂ ਨੂੰ ਖੋਜਣ ਦਾ ਵਿਹਲਾ ਕਿੱਥੇ ਸੀ? ਪਰ ਉਹਨਾਂ ਨਾ ਸਹੀ ਲਾਇਆ, ਲਫ਼ਜ਼ ਲਾਇਆ ਪੰਥ। ਮੈਨੇ ਸਾਰਾ ਜਿਹੜੀ ਸਿੱਖੀ ਆ ਇਕੱਠੀ ਹੋ ਕੇ ਬੈਠਦੀ ਆ, ਸਾਰੀ ਪੰਥ ਹੈ। ਉਹ ਪੰਥ ਦਾ ਉਹਨਾਂ ਨਾਲ ਮਤਲਬ ਇਹ ਰੱਖਿਆ ਵੀ ਜਿਹੜਾ ਬਾਣੀ ਦੇ ਰਾਸਤੇ 'ਤੇ ਚੱਲਦਾ ਹੈ ਬੰਦਾ, ਬਾਣੀ ਦਾ ਰਾਸਤਾ ਜਿਹੜਾ ਹੈ, ਹੁਣ ਇਹ 'ਚ ਗੁਰੂ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਵੀ ਇਸ ਰਾਸਤੇ 'ਤੇ ਚੱਲੀ, ਜਿਸ ਰਾਸਤੇ ਨੂੰ ਪੰਥ 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 ਪ੍ਰਕਾਸ਼ ਦਾ ਮਤਲਬ ਆ, ਉਸ ਰਾਸਤੇ ਦਾ ਪ੍ਰਕਾਸ਼ ਕਰੋ। ਉਹ ਪੰਥ ਪ੍ਰਕਾਸ਼ ਸਾਡਾ ਪੰਥ ਬਾਣੀ ਦੇ ਲਿਹਾਜ਼ ਨਾਲ ਰਾਸਤਾ ਹੈ। ਇਸੇ ਕਰਕੇ ਇਹਦੀ ਨੋਮਨ ਕਲੇਚਰ ਗਲਤ ਹੋ ਰਹੀ ਹੈ। ਪੰਥ ਗਰੁੱਪ ਆਫ ਮੈਨ ਨਹੀਂ ਹੈ। ਸਾਰੀ ਬਾਣੀ 'ਚ ਲੱਭ ਲਓ, ਪਰ ਇਸ ਇਹ ਚੀਜ਼ਾਂ ਐਸੀਆਂ ਹੈ ਵੀ ਜਿਹੜੀ ਸੰਗਤ ਨੂੰ ਪਿਆਰ ਨਾਲ ਸਮਝਾਉਣੀਆਂ ਪੈਣੀਆਂ ਵੀ ਪੰਥ ਮਾਰਗ ਹੈ, ਪੰਥ ਰਾਸਤਾ ਹੈ, ਪੰਥ ਇੱਥੇ ਮਾਰਗ ਹੈ। ਕਿਹੜਾ ਮਾਰਗ ਹੈ? ਜਿਹੜਾ ਬਾਣੀ ਦੱਸਦੀ ਹੈ। ਰਹਿਤ ਨਾਮੇ ਕਿਸੇ ਗੁਰੂ ਨਾਲ ਨਹੀਂ ਬਣਾਏ। ਜੋ ਵੀ ਮਾਰਗ ਚੱਲੇਗਾ ਉਹ ਬਾਣੀ ਦੇ ਲਿਹਾਜ਼ ਨਾਲ ਚੱਲੇਗਾ। ਇਸ ਕਰਕੇ ਜਿਹੜਾ ਮਾਰਗ ਹੈ ਉਹ ਇੱਥੇ ਮਹਾਰਾਜ ਪੰਥ ਦੱਸ ਰਹੇ ਨੇ ਵੀ ਸਿੱਖੀ ਦਾ ਪੰਥ ਕੀ ਹੈ, ਪੰਥ ਮੈਨੇ ਰਾਸਤਾ ਕੀ ਹੈ। ਮਹਾਰਾਜ ਗੁਰੂ ਅਰਜਨ ਪਾਤਸ਼ਾਹ ਸ਼ਬਦ 'ਚ ਦੱਸ ਰਹੇ ਨੇ, ਇਤ ਮਾਰਗ ਚੱਲੇ ਪਾਈਏ, ਇਤ ਮਾਰਗ ਚੱਲੇ ਪਾਈਏ, ਹੋਰ ਕਹਿ ਸੋਚਾਰ ਕਮਾਏ ਜੀਓ, ਹੋਰ ਕਹਿ ਸੋਚਾਰ। ਸਾਰਾ ਪੁਰਾਤਨ ਪੰਥ ਜਿਹੜਾ ਸੀ ਉਹ ਇਕਾਰ ਕਰਦਾ ਸੀ ਚੱਲਾਂ 'ਚ, ਸਾਰਿਆਂ 'ਚ। ਜੋ ਉਹਨਾਂ ਦਾ ਉਹਨਾਂ ਕੋਲ ਬਾਲਕੀ ਸੀ, ਨਾਮ ਜਪਣ ਦਾ ਬਲ ਸੀ ਪੁਰਾਤਨ ਸਿੰਘਾਂ 'ਚ, ਔਰ ਉਹ ਇਸ ਮਾਰਗ ਦੇ ਨਾਮ ਜਪਣ ਵਾਲੇ 'ਤੇ ਜਿਹੜੀ ਕਾਰ ਗੁਰ ਦੇ ਰਾਰੇ ਨੂੰ ਔਂਕੜ ਹੈ, ਗੁਰ ਦੇ ਨਹੀਂ ਹੈ, ਗੁਰ ਦੇ ਰਾਰੇ ਨੂੰ ਔਂਕੜ ਹੈ। ਤੂੰ ਇਸ ਕਰਕੇ ਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸੋ ਕਾਰ ਕਮਾਏ ਜੀ। ਜਿਹੜੀ ਗੁਰ ਦੀ ਕਾਰ ਹੈ ਉਹ ਹੈ ਗੁਰਮੰਤਰ ਦੇ ਕਹਿਣ ਦੀ। ਅਸੀਂ ਪਿੱਛੇ ਦੱਸ ਆਏ ਹਾਂ ਗੁਰ ਛੋਟਾ ਲਫ਼ਜ਼ ਹੈ ਗੁਰਮੰਤਰ ਦਾ ਸਾਡਾ, ਜਿਹੜਾ ਹਰ ਹਰ ਅਤੇ ਗੁਰਗੁਰ ਦੇ ਨਾਲ ਬੈਠ ਸਕਦਾ ਹੈ। ਇਹ ਸਾਰੇ ਗੀਤ ਨੇ, ਪੋਇਟਰੀ ਹੈ, ਸਾਰੇ ਪਰਮੇਸ਼ਰ ਦੇ ਨਾਮ ਇਕੱਠੇ ਦਿੱਤੇ ਹੈ। ਹਰ ਹਰ ਗੁਰਗੁਰ ਕਰਤਾ ਰੇ, ਹਰ ਹਰ ਗੁਰਗੁਰ ਕਰਤ ਭਰਮ ਗਏ। ਇਹਦਾ ਮਤਲਬ ਹੈ ਪਰਮੇਸ਼ਰ ਦੇ ਨਾਮ ਜਪਣ ਵਾਲ ਇਸ਼ਾਰਾ ਹੈ। ਹਰ ਹਰ ਦੇ ਨਾਲ ਗੁਰਗੁਰ ਸਾਡਾ ਆ ਗਿਆ। ਗੁਰ ਤੋਂ ਵੱਡਾ ਲਫ਼ਜ਼ ਹੈ ਸਾਡਾ ਗੁਰੂ, ਔਰ ਗੁਰੂ ਗੁਰਮੰਤਰ ਦਾ ਅੱਧਾ ਹਿੱਸਾ ਹੈ। ਉਹ ਗੁਰੂ ਕੀ ਹੈ? ਗੁਰੂ ਗੁਰੂ ਜਪੇ ਮੀਤ ਹਮਾਰੇ, ਮੁੱਖ ਉਜਲ ਹੋਵੇ ਦਰਬਾਰੇ, ਮਹੱਲਾ ਪੰਜਵਾਂ ਰਹਾਓ। ਇਸ ਕਰਕੇ ਜਿਹੜਾ ਗੁਰੂ ਜਪਣਾ ਹੈ ਉਹੀ ਗੁਰ ਜਪਣਾ ਹੈ, ਔਰ ਉੱਥੋਂ ਸਭ ਤੋਂ ਜਿਹੜਾ ਮੰਤਰ ਹੈ ਜੋ ਸਾਡੀ ਬਾਣੀ 'ਚ ਸਿੱਖ ਭੱਟ ਬਾਣੀ ਨਾਲ ਕਲੀਅਰ ਕੀਤਾ ਹੈ ਸਿੱਖਾਂ ਨੇ, ਔਰ ਉਹਨਾਂ ਨੇ ਸਾਹਮਣੇ ਦੇਖ ਰਹੇ ਵੀ ਸੰਗਤ ਕੀ ਜਪ ਰਹੀ ਸੀ। ਸੰਗਤ ਜਪ ਰਹੀ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਜੀਓ ਤਾਂ ਲਾਤਾ ਗੀਤ ਬਣਾਉਣਾ ਸੀ, ਕਾਫੀਆ ਪੂਰਾ ਕਰਨਾ ਸੀ, ਵਾਹਿਗੁਰੂ 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 ਜਿੰਨੀ ਵਾਰੀ ਲਿਖਿਆ ਸੀ ਉਹ ਕਿਹਾ ਹੈ। ਇਸ ਕਰਕੇ ਆਹ ਗੁਰਮੰਤਰ ਸਾਡਾ ਪੂਰਾ ਹੈ ਜੋ ਸਿੱਖਾਂ ਦੀ ਬਾਣੀ 'ਚ ਆ ਰਿਹਾ ਹੈ ਪੱਟਾਂ ਦੀ 'ਚ, ਔਰ ਉਹ ਸਾਹਮਣੇ ਉਸ ਮੇਲੇ ਦੀ ਹਿਸਟਰੀ ਦੱਸ ਰਹੇ ਵੀ ਸੰਗਤ ਕੀ ਕਰਦੀ ਸੀ। ਸੰਗਤ ਸਾਰੀ ਇਕੱਠੀ ਹੋ ਕੇ ਇਹੋ ਜਪਦੀ ਸੀ, ਔਰ ਇਹੋ ਹੀ ਸੱਤ ਹੈ, ਇਹੋ ਹੀ ਸੱਚ ਹੈ,
ਸਤੇ ਸਾਚ ਸਰੀ ਨਿਵਾਸ ਆਦੇ ਪੁਰੇ ਸਦਾ ਤੁਹੀ।
ਉਹ ਜਿਹੜਾ ਆਦ ਤੂੰ ਪੁਰਖ ਹੈ ਉਹ ਕਿਹੜੀ ਸ਼ਕਲ 'ਚ ਹੈ? ਸਭ ਤੋਂ ਪਹਿਲਾਂ ਅੱਖਰੀ ਨਾਮ, ਉਹ ਅੱਖਰਾਂ 'ਚ ਹੈ। ਉਹ ਅੱਖਰ ਕੀ ਹੈ?
ਵਾਹਿਗੁਰੂ।
ਮੰਤਰ ਹੈ ਜੋ ਸਾਨੂੰ ਖੰਡੇ ਬਾਟੇ ਦੀ ਪੌਲ ਥਾਣੀ ਪੰਜ ਸਿੱਖ ਬੁਲਾ ਬੁਲਾ ਕੇ ਦ੍ਰਿੜ ਕਰਾਉਂਦੇ ਆ ਔਰ ਬੁਲਾ ਬੁਲਾ ਕੇ ਦੱਸਦੇ ਨੇ। ਔਰ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੋਡਿਆਂ ਭਾਰ ਹੋ ਕੇ ਪੰਜਾਂ ਸਿੱਖਾਂ ਕੋਲੋਂ ਇਹ ਗੁਰਮੰਤਰ ਲੈਣਾ ਪਿਆ, ਆਪ ਉਹਦੀ ਵਡਿਆਈ ਕੀ ਹੈ? ਗੁਰੂ ਗੋਬਿੰਦ ਸਿੰਘ ਦੀ ਵਡਿਆਈ ਹੈ ਉਹ ਯੁੱਗ ਪੁਰਸ਼ ਹੈ, ਸਦੀ ਦਾ ਨਹੀਂ ਬਲਕਿ ਐਡਾ ਯੁੱਗ ਪੁਰਸ਼ ਹੈ। ਕਦੀ ਇਹੋ ਜਿਹੇ ਕਿਸੇ ਪਿਛਲੇ ਯੁੱਗਾਂ 'ਚ ਇਹੋ ਜਿਹਾ ਪੁਰਸ਼ ਨਹੀਂ ਆਇਆ ਜਿਹਨੇ ਰਿਲੀਜਨ 'ਚ ਡੈਮੋਕਰੇਸੀ ਲਿਆਂਦੀ। ਨਹੀਂ ਤਾਂ ਇਕੱਲਾ ਰਿਲੀਜਨ, ਇਕੱਲਾ ਗੁਰੂ, ਇਕੱਲਾ ਸੰਤ, ਇਕੱਲਾ ਸਾਧ, ਇਕੱਲਾ ਰਿਸ਼ੀ ਮੁਨੀਆਂ ਤੋਂ ਇੱਕ ਹੀ ਗੁਰੂ ਔਰ ਬੰਦੇ ਦਾ ਬੰਦਾ ਗੁਲਾਮ ਸੀ, ਆਦਮਪ੍ਰਸਤੀ ਹੋ ਰਹੀ ਸੀ। ਮਹਾਰਾਜ ਨੇ ਕਿਹਾ ਵੀ ਨਹੀਂ, ਪੰਜਾਂ ਦੇ ਹਵਾਲੇ ਹੋਵੇ ਔਰ ਆਪ ਉਹ ਗੁਰਚੇਲੇ ਬਣੇ, ਆਪ ਉਹਨਾਂ ਕੋਲੋਂ ਇਹ ਗੁਰਮੰਤਰ ਲਿਆ। ਕੋਈ ਇਕੱਲਾ ਤੋਂ ਇਕੱਲਾ ਸਾਧ, ਇਕੱਲਾ ਤੋਂ ਇਕੱਲਾ ਗੁਰੂ, ਸਾਡੀ ਇਸ ਗਿਆਨ ਦੇ ਮੁਤਾਬਕ ਕਿਸੇ ਨੂੰ ਗੁਰਮੰਤਰ ਨਹੀਂ ਦੇ ਸਕਦਾ। ਗੁਰਮੰਤਰ ਦੇਣ ਦਾ ਹੱਕ ਸਿਰਫ ਪੰਜਾਂ ਸਿੱਖਾਂ ਨੂੰ ਹੈ, ਜਿਹਨਾਂ ਨੂੰ ਫਿਰ ਪਿਆਰ ਦੇ ਨਾਲ, ਕਿਉਂਕਿ ਪੰਜ ਪਿਆਰੇ ਲਫ਼ਜ਼ ਬਾਣੀ 'ਚ ਨਹੀਂ ਹੈ, ਸਿੱਖਾਂ ਦਾ ਲਫ਼ਜ਼ ਆਏਗਾ ਲੇਕਿਨ ਆਦਰ ਨਾਲ ਉਹਨਾਂ ਨੂੰ ਅਸੀਂ ਪੰਜ ਪਿਆਰੇ ਕਹਿ ਦਿੰਦੇ ਹਾਂ। ਤੋ ਪੰਜਾਂ ਪਿਆਰਿਆਂ ਦੇ ਥਰੂ ਜਿਹੜਾ ਹੁਕਮ ਹੈ ਉਹ ਹੈ ਖੰਡੇ ਬਾਟੇ ਦੀ ਪੌਲ ਲੈ ਕੇ ਦੀਖਿਆ। ਸਾਰੀ ਬਾਣੀ 'ਚ ਲਫ਼ਜ਼ ਦੀਖਿਆ ਆਏਗਾ, ਪੀਵੋ ਪੌਲ ਖੰਡੇ ਥਾਰ ਨਹੀਂ ਆਏਗਾ ਬਾਣੀ 'ਚ, ਲੇਕਿਨ ਦੀਖਿਆ ਲਫ਼ਜ਼ ਆਏਗਾ ਜਿਹੜਾ ਗੁਰੂ ਨਾਨਕ ਨੇ ਆਪ ਤੋਰਿਆ। ਔਰ ਤੁਸੀਂ ਸ਼ਬਦ ਹਜ਼ਾਰੇ ਦੇ ਸ਼ਬਦਾਂ 'ਚ ਪੜ੍ਹਦੇ ਹੋ, ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸੁਰਾਹ ਬੁਲਾਵਾਂ, ਕਵਨ ਗੁਰੂ ਕਹਿ ਪੈ ਦੀਖਿਆ ਲਿਆਵਾਂ। ਸੋ ਦੀਖਿਆ ਖੰਡੇ ਬਾਟੇ ਦੀ ਪੌਲ ਹੈ ਸਾਡੇ ਕੋਲ, ਔਰ ਉਹ ਪੰਜਾਂ ਦੇ ਜ਼ਰੂਰ ਲੈਣੀ ਪੈਣੀ ਸੀ। ਨੌ ਪਾਤਸ਼ਾਹੀਆਂ ਤੱਕ ਇਹ ਜਿਹੜਾ ਗੁਰਮੰਤਰ ਸੀ ਆਖ ਦਿੰਦਾ ਸੀ ਗੁਰੂ ਪਹਿਲਾਂ ਅਗਲੇ ਸਿੱਖ ਦੇ ਕੰਨ 'ਚ, ਔਰ ਉਹਦੀ ਦਸ਼ਾ ਬਦਲ ਜਾਂਦੀ ਸੀ। ਗੁਰਮੰਤਰ ਦੀ ਉਹ ਹਰ ਕਾਨ ਬਾਣੀ 'ਚ ਆਉਂਦਾ, ਸੋ ਗੁਰ ਦੀਖਿਆ ਸੁਣੇ ਮਨ ਭਿੰਨੇ। ਤੋ ਕੰਨ 'ਚ ਗੁਰਮੰਤਰ ਦੇਣ ਦਾ ਰਿਵਾਜ਼ ਗੁਰੂ ਨਾਨਕ ਨੇ ਆਪ ਤੋਰਿਆ ਸੀ, ਕਿਉਂਕਿ ਬਾਹਮਣ ਕੰਨ 'ਚ ਗੁਰੂ ਮੰਤਰ ਦਿੰਦਾ ਸੀ, ਔਰ ਬਾਹਮਣ ਹੀ ਆਹ ਜਿਹੜਾ ਗੁਰ ਦੇ ਰਾਰੇ ਨੂੰ ਔਂਕੜ ਆ ਉਹ ਬਾਹਮਣ ਗੁਰ ਬਣਿਆ ਬੈਠਾ ਸੀ। ਇਹ ਕਿਉਂ ਅਸੀਂ ਆਪਣਾ ਖਜ਼ਾਨਾ ਨਹੀਂ ਫੋਲਦੇ? ਆਸਾ ਦੀ ਵਾਰ ਦੇ ਵਿੱਚ ਬਾਹਮਣ ਗੁਰੂ ਦੱਸਿਆ ਵੀ ਉਹ ਆਸਾ ਦੀ ਵਾਰ 'ਚ ਆਉਂਦਾ ਗੁਰ ਬ੍ਰਾਹਮਣ ਥਿਆ, ਵੀ ਉਹ ਜਨੇਊ ਪਾਉਂਦਾ ਸੀ, ਉਹ ਦੁਨੀਆਂ ਭਰ ਦਾ ਰੱਬ ਬਣਿਆ ਬੈਠਾ ਸੀ। ਗੁਰ ਆਹ ਜਿਹੜਾ ਹੈ ਨਾ ਗੁਰ ਕਹੇ, ਗੁਰ ਜਿਹੜਾ ਸਾਡਾ ਗੁਰ ਹੈ ਉਹ ਹੈ ਗੁਰ ਈਸ਼ਰ, ਗੁਰ ਗੋਰਖ ਬਰਮਾ ਗੁਰ, ਉਹ ਸਾਡੇ ਅਸੀਂ ਦੇਵਤਿਆਂ ਨੂੰ ਨਹੀਂ ਮੰਨਦੇ, ਗੋਰਖ ਬਰਮਾ ਦੇਵਤੇ ਉੱਥੇ ਜਪ 'ਚ ਆਉਂਦਾ ਗੁਰ ਈ, ਸਾਡੇ ਲਈ ਆਹ ਗੁਰ ਹੈ, ਸਾਡੇ ਲਈ ਇਹ ਗੁਰਮੰਤਰ ਹੈ, ਸ਼ਬਦ ਹੈ ਪਰਮੇਸ਼ਰ ਦਾ, ਉਹ ਸਾਡਾ ਅਸੀਂ ਜਪਣਾ, ਇਸ ਕਰਕੇ ਸਾਡਾ ਉਹ ਗੁਰ ਹੈ, ਸਾਡਾ ਕੋਈ ਈਸ਼ਰ ਨਹੀਂ ਹੈ, ਗੋਰਖ ਨਹੀਂ ਹੈ, ਬਰਮਾ ਨਹੀਂ ਅਸੀਂ ਮੰਨਦੇ, ਇਸੇ ਕਰਕੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਬਾਕੀ ਮਾਇਆ ਵਿਆਪ ਰਹੀ ਹੈ ਪਾਰਵਤੀ ਮਾਏ। ਇਸ ਕਰਕੇ ਜਪ ਐਸਾ ਘੁਟਮਾ ਹੈ ਜਿੱਦਾਂ ਇੱਕ ਕੁੱਜੇ ਦੇ ਵਿੱਚ ਪੈਸਾਫਿਕ ਓਸ਼ਨ ਬੰਦ ਕੀਤਾ ਹੁੰਦਾ, ਐਡਾ ਵੱਡਾ ਗਿਆਨ ਹੈ ਜਪ ਦਾ, ਜਿੱਦਾਂ ਖਲਾਰ ਹੀ ਗਾਂ ਸਾਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜਪ ਐਡਾ ਵੱਡਾ ਗਿਆਨ ਹੈ। ਇਸ ਕਰਕੇ ਔਰ ਜਪ ਕਿਸੇ ਰਾਗ 'ਚ ਨਹੀਂ ਹੈ, ਜਪ ਦੇ ਉੱਤੇ ਮਹੱਲਾ ਕੋਈ ਨਹੀਂ ਹੈ, ਜਪ ਦੀਆਂ ਪੌੜੀਆਂ ਨਹੀਂ ਹੈ, ਪੌੜੀਆਂ ਆਸਾ ਦੀ ਵਾਰ ਦੀਆਂ ਹੁੰਦੀਆਂ, ਜਪ ਸਿੱਧਾ ਹੀ ਅਕਾਲ ਪੁਰਖ ਦਾ ਗਿਆਨ ਨਾਨਕ ਜੋਤ ਨੂੰ ਆਇਆ। ਇਸ ਕਰਕੇ ਅਸੀਂ ਇਹਨੂੰ ਅਕਾਲ ਬਾਣੀ ਕਹਿਣਾ ਸ਼ੁਰੂ ਕਰ ਦਿੱਤਾ। ਐਸੀ ਵੱਡੀ ਬਾਣੀ ਹੈ ਜਿਹੜੀ ਕਿ ਗੁਰੂ ਨਾਨਕ ਜੋਤ ਨੂੰ ਅਕਾਲ ਪੁਰਖ ਨੂੰ ਆਈ, ਔਰ ਉੱਤੇ ਮਹੱਲਾ ਕੋਈ ਨਹੀਂ ਹੈ।
ਕਿੱਡੀ ਵਡਿਆਈ ਹੈ। ਉਹ ਰਾਗ 'ਚ ਕਿਸੇ 'ਚ ਨਹੀਂ ਹੈ, ਉਹਦੀਆਂ ਪੌੜੀਆਂ ਨਹੀਂ ਹੈ, ਅਸੀਂ ਆਦਰ ਪਿਆਰ ਨਾਲ ਜਪਜੀ ਸਾਹਿਬ ਕਹਿ ਲਈਦਾ,
ਉਹਦਾ ਆਦਰ ਕਰਦੇ ਹਾਂ, ਪਰ ਉਹਦਾ ਵਡਿਆਈ ਦੇਖੋ ਵੀ ਉਹ ਕਿਸੇ ਮਹੱਲੇ ਦੀ ਬਾਣੀ ਨਹੀਂ ਹੈ। ਅਕਾਲ ਪੁਰਖ ਦਾ ਸਿੱਧਾ ਇਲਹਾਮ, ਜਿੱਦਾਂ ਹਜ਼ਰਤ ਮੁਹੰਮਦ ਸਾਹਿਬ ਜਾਂ ਬੜਿਆਂ ਬੜਿਆਂ ਨੂੰ ਉੱਤੋਂ ਇਲਹਾਮ ਆਉਂਦਾ ਸੀ, ਆਹ ਜਿਹੜੀ ਬਾਣੀ ਹੈ ਇਹ ਸਾਰੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਅਤੇ ਅਸੀਂ ਸਾਰੀ ਬਾਣੀ ਅਕਾਲ ਪੁਰਖ ਦੀ ਸਤਿਗੁਰ ਦੀ ਆਪਣੀ ਹੈ, ਜਿਹੜੀ ਕਿ ਗੁਰੂਆਂ ਦੇ ਮੂੰਹ ਥਾਣੀ ਆਈ ਸਤਿਗੁਰ ਕੀ ਬਾਣੀ। ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ, ਗੁਰੂਆਂ ਦੇ ਮੂੰਹੋਂ ਕਢਾਈ ਹੈ ਇਹ, ਐਸੀ ਬਾਣੀ ਹੈ। ਇਸ ਕਰਕੇ ਜਪ ਦੇ ਵਿੱਚ ਪਹਿਲਾਂ ਹੀ ਥੰਮ ਗੜ ਦਿੱਤਾ, ਪਿਲਰ ਬਣਾ ਦਿੱਤਾ, ਕੋਈ ਕਿਸੇ ਦੇਵਤੇ ਨੂੰ ਨਾ ਪੂਜੀ, ਈਸ਼ਵਰ ਨੂੰ ਨਾ ਪੂਜੀ, ਗੋਰਖ ਨੂੰ ਨਾ ਪੂਜੀ, ਔਰ ਬਰਮਾ ਨੂੰ ਨਾ ਪੂਜੀ, ਤੇਰੇ ਲਈ ਆਹ ਗੁਰ ਹੈ। ਔਰ ਇਹੋ ਹੀ ਇਹਦੇ 'ਚ ਕਿਹਾ, ਗੁਰ ਕਹਿ ਸੁਕਾਰ ਗੁਰ ਕਹਿ ਸੁਕਾਰ ਇਸ ਮਾਰਗ 'ਤੇ ਚੱਲੀ ਤੋ ਦਸਮ ਪਾਤਸ਼ਾਹ ਨੂੰ ਪੰਜਾਂ ਨਾਲ ਦਿੱਤਾ ਔਰ ਉਹਨਾਂ ਨੂੰ ਬੁਲਾ ਕੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਵੇਲੇ ਸਾਨੂੰ ਗੁਰਮੰਤਰ ਮਿਲ ਜਾਂਦਾ ਸਿੱਖਾਂ ਨੂੰ, ਇਸ ਕਰਕੇ ਜਿਹੜਾ ਇਹ ਗੁਰਮੰਤਰ ਸੀ ਇਹ ਬਾਹਮਣ ਨਾਲ ਰਿਜ਼ਰਵ ਰੱਖਿਆ ਸੀ, ਪਰ ਨੌ ਪਾਤਸ਼ਾਹੀਆਂ ਤੱਕ ਇਹ ਕੰਨਾਂ 'ਚ ਚੱਲਿਆ ਹੈ, ਬਾਣੀ 'ਚ ਸਾਧੀ ਆਉਂਦੀ ਸਾਰੇ ਥਾਂ ਥਾਂ। ਗੁਰੂ ਨਾਨਕ ਨਾਲ ਜਿਹੜਾ ਗੁਰਮੰਤਰ ਲਹਿਣੇ ਨੂੰ ਦਿੱਤਾ, ਬਾਬਾ ਲਹਿਣੇ ਨੂੰ, ਉਸ ਨੌਜਵਾਨ ਮੁੰਡੇ ਨੂੰ, ਔਰ ਉਹਦੇ ਉਹ ਫਿਰ ਜਿਹੜਾ ਗੁਰੂ ਅੰਗਦ ਸੀ ਉਹਨੇ ਆਪਣੀ ਬਾਣੀ ਨਾਲ ਹਿਸਟਰੀ, ਸਾਰੇ ਸਲੋਕ ਜਾਂ ਸਾਰੇ ਸ਼ਬਦ ਕੀ ਹੈ, ਗੁਰੂਆਂ ਦੀ ਆਟੋਬਾਇਓਗ੍ਰਾਫੀ ਹੈ, ਗੁਰੂਆਂ ਦਾ ਜੀਵਨ ਹੈ। ਜਿੱਦਾਂ ਦਾ ਸ਼ਬਦ ਲਿਖਦੇ ਸੀ ਇੱਦਾਂ ਦਾ ਉਹਨਾਂ ਦਾ ਜੀਵਨ ਸੀ। ਬਾਕੀ ਆ ਸਾਖੀਆਂ ਜਨਮ ਸਾਖੀਆਂ ਸਾਰੇ ਚਮ ਇਹ ਝੂਠ ਦੇ ਪਲੰਦੇ ਹੈ, ਜੇ ਗੁਰੂਆਂ ਦਾ ਜੀਵਨ ਲੱਭਣਾ ਹੈ ਤਾਂ ਉਹਨਾਂ ਦੇ ਸ਼ਬਦਾਂ 'ਚੋਂ ਲੱਭੋ ਕਿੱਦਾਂ ਦੇ ਸੀ। ਇਸ ਕਰਕੇ ਜਿਹੜਾ ਗੁਰਮੰਤਰ ਸੀ ਕੰਨ 'ਚ ਮਿਲਦਾ ਸੀ, ਔਰ ਬਾਹਮਣ ਪਹਿਲਾਂ ਦਿੰਦਾ ਸੀ ਕੰਨ 'ਚ, ਔਰ ਤਦੇ ਆਮ ਸਾਡੇ ਪਿੰਡਾਂ ਥਾਂ 'ਚ ਕਹਾਵਤ ਹੈ ਵੀ ਕੰਨਾ ਮਾਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ। ਤੂੰ ਇਹ ਬਾਹਮਣ ਹੀ ਗੁਰੂ ਬਣਿਆ ਬੈਠਾ ਸੀ, ਕਬੀਰ ਸਾਹਿਬ ਨਾਲ ਟੋਕ ਲਾਈ, ਬਾਹਮਣ ਗੁਰੂ ਹੈ ਜਗਤ ਕੋ ਭਗਤਨ ਕੋ ਗੁਰ ਨਾਹੀ। ਇਹ ਭਗਤੀ ਮਾਰਗ ਹੈ ਕਿਸੇ ਸਾਡਾ ਬਾਹਮਣ ਐਡਾ ਇਸੇ ਕਰਕੇ ਰੈਵੋਲਿਊਸ਼ਨਰੀ ਗਿਆਨ ਹੈ। ਗੁਰੂ ਨਾਨਕ ਨਾਲ ਪਲਟਾ ਲਿਆ ਤਾਂ ਯੁੱਗ ਚਾਣ ਕੇ ਪੀਏ, ਬਾਹਮਣ ਨਾਲ ਮੰਨੋ। ਉਹਨਾਂ ਨਾਲ ਫਿਰ ਦੀਖਿਆ ਦੀ ਰਸਮ ਆਪ ਚਲਾਉਣੀ ਸ਼ੁਰੂ ਕੀਤੀ, ਔਰ ਉਹਨਾਂ ਨਾਲ ਬਾਬੇ ਲਹਿਣੇ ਦੇ ਉਸ ਬੱਚੇ ਦੇ ਕੰਨ 'ਚ ਗੁਰਮੰਤਰ ਦੇ ਦਿੱਤਾ ਕਹਿ ਕੇ, ਔਰ ਇਹ ਨੌ ਪਾਤਸ਼ਾਹ ਤੋਂ ਹੀ ਚੱਲਦੀ ਆ ਰਹੀ ਸੀ ਰਸਮ, ਦਸਮ ਪਾਤਸ਼ਾਹ ਨੇ ਇਹਦੇ 'ਚ ਚੇਂਜ ਲਿਆਂਦੀ, ਲੇਕਿਨ ਨੌ ਪਾਤਸ਼ਾਹੀਆਂ ਤੱਕ ਦੀ ਰਸਮ ਹਾਲੀ ਤੱਕ ਨਾਮਧਾਰੀਆਂ ਨਾਲ ਸਾਂਭ ਕੇ ਰੱਖੀ। ਜਾਓ ਦੇਖ ਲਓ ਕੰਨ 'ਚ ਦਿੰਦੇ ਪਰ ਉਹ ਇਕੱਲਾ ਦਿੰਦੇ, ਉਹਨਾਂ ਨੂੰ ਬਦਲਣੀ ਚਾਹੀਦੀ ਹੈ ਰਸਮ, ਜਿੱਦਾਂ ਦਸਮ ਪਾਤਸ਼ਾਹ ਨਾਲ ਰਾਸਤਾ ਚਲਾਇਆ ਹੈ ਉੱਦਾਂ ਉਹਨਾਂ ਨੂੰ ਚੱਲਣਾ ਚਾਹੀਦਾ। ਇਸ ਕਰਕੇ ਉਹ ਹਾਲੀ ਵੀ ਕੰਨ 'ਚ ਗੁਰਮੰਤਰ ਇਕੱਲਾ ਬੰਦਾ ਦਿੰਦਾ। ਇਸੇ ਕਰਕੇ ਦਸਮ ਪਾਤਸ਼ਾਹ ਬਾਬਤ ਬੜੇ ਬੜੇ ਸਕੋਲਰ ਅੱਜ ਕੱਲ੍ਹ ਸਾਰੀ ਦੁਨੀਆ 'ਚ ਕਹਿ ਰਹੇ ਵੀ ਐਸਾ ਪੰਜਾਬ ਦੇ ਵਿੱਚ ਇੱਕ ਐਸਾ ਗੁਰੂ ਆਇਆ ਸਿੱਖਾਂ ਦਾ ਜਿਹਨੇ ਰਿਲੀਜਨ 'ਚ ਪਹਿਲੀ ਵਾਰੀ ਡੈਮੋਕਰੇਸੀ ਲਿਆਂਦੀ। ਅਸੀਂ ਪਿੱਛੇ ਦੱਸਿਆ ਸੀ ਨਾ ਵੀ ਤਿੰਨ ਡਿਕਟੇਟਰ ਹੋਏ ਦੁਨੀਆ 'ਚ, ਹਿਟਲਰ, ਮੈਸੋਲੀਨੀ ਔਰ ਸਟਾਲਨ, ਉਹਨਾਂ ਨੂੰ ਕੰਨਾਂ ਨੂੰ ਹੱਥ ਲਵਾ ਦਿੱਤਾ ਦੁਨੀਆ ਨੂੰ ਵੀ ਡਿਕਟੇਟਰਸ਼ਿਪ ਨਾਲ ਚੱਲਣ ਦਿਓ, ਤਦੇ ਅਮੈਰੀਕਾ ਅੱਗੇ ਸਾਰੇ ਦੇਸ਼ ਹੋਣਾ ਡੈਮੋਕਰੇਸੀ ਗ੍ਰਹਿਣ। ਸਾਡੇ ਰਿਲੀਜਨ 'ਚ ਡੈਮੋਕਰੇਸੀ ਪਹਿਲੀ ਵਾਰੀ ਲਿਆਉਣ ਵਾਲਾ ਇਹ ਯੁੱਗ ਪੁਰਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੀ, ਔਰ ਉਹਨਾਂ ਨੂੰ ਆਹ ਲਿਆਂਦੀ ਵੀ ਗੁਰਮੰਤਰ ਜਿਹੜਾ ਲੈਣਾ ਹੈ ਇਹ ਹੁਣ ਕੰਨ 'ਚ ਨਹੀਂ ਮਿਲੇਗਾ, ਗਾਂ ਇਸ ਤਰ੍ਹਾਂ ਲੈਣਾ ਪੰਜਾਂ ਦੇ ਥਰੂ, ਅਤੇ ਔਰ ਖੰਡੇ ਬਾਟੇ ਖੰਡੇ ਦੀ ਧਾਰ ਥਾਣੀ ਨਿਕਾਲਤਾ। ਪੌਲ ਕਿਉਂ ਕਿਹਾ ਇਹਨੂੰ? ਪੌਲ ਜੋਗੀਆਂ ਦੀ ਹੁੰਦੀ ਸੀ, ਜੋਗੀ ਕੀ ਕਰਦੇ ਸੀ, ਜਿਸ ਨੂੰ ਪੌਲ ਦੇਣਾ ਹੁੰਦਾ ਸੀ ਲੱਕ ਬਰੋਬਰ ਟੋਆ ਕੱਢ ਕੇ ਉਹਦੇ 'ਚ ਜੋਗੀ ਨੂੰ ਖੜ੍ਹਾ ਕਰਦੇ ਸੀ, ਔਰ ਖੜ੍ਹਾ ਕਰਕੇ ਉਹਦੇ 'ਚ ਮਿੱਟੀ ਪਾ ਕੇ ਜਿੱਦਾਂ ਕਿੱਲਾ ਦੱਬੀਦਾ ਨਾ ਲੱਤਾਂ ਨਾਲ ਵੀ ਕਿੱਲਾ ਉਖੜ ਨਾ ਜਾਏ, ਉਹ ਜੋਗੀ ਦੇ ਆਲੇ ਦੁਆਲੇ ਮਿੱਟੀ ਪਾ ਕੇ ਉਹਦੀਆਂ ਲੱਤਾਂ ਨਾਲ ਦਬੜ ਕੇ ਉਹਨੂੰ ਖੜ੍ਹਾ ਕਰਕੇ ਫਿਰ ਉਹਦੇ ਕੰਨ ਪਾੜਦੇ ਸੀ, ਕੰਨ ਪਾੜ ਕੇ ਫਿਰ ਉਹਦਾ ਮੁੰਦਾ ਪਾਉਂਦੇ ਸੀ ਮੁੰਦਰਾਂ ਵਾਲਾ, ਉਹ ਫਿਰ ਮੁੰਦਰਾਂ ਵਾਲਾ ਜੋਗੀ ਦੀਖਿਅਤ ਹੁੰਦਾ। ਅਤੇ ਇਸ ਕਰਕੇ ਉਹ ਹੀ ਹੈ ਸਾਡਾ ਜਪ 'ਚ ਵੀ ਮੁੰਦਰਾਂ ਨਾ ਪਾਓ, ਸੰਤੋਖ ਰੱਖੋ, ਮੁੰਦਾ ਸੰਤੋਖ ਸਰਮਪਤ ਝੋਲੀ ਅਤੇ ਹਨ ਕਿ ਤੋਂ ਮੁੰਦਰਾ। ਇਹਨਾਂ ਦੀ ਜਿਹੜੀ ਪੌਲ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੇਖਿਆ ਵੀ ਸਾਰੇ ਹਿੰਦੁਸਤਾਨ 'ਚ ਜੋਗੀਆਂ ਦਾ ਬੜਾ ਜ਼ੋਰ ਹੈ, ਉਹਨਾਂ ਨੇ ਪੌਲ ਦੀ ਰਸਮ ਕਿਹਾ ਵੀ ਇਹਨੂੰ ਕਹੋ ਪੀਵੋ ਪੌਲ ਖੰਡੇ ਤਾਂ, ਇਹ ਖੰਡੇ ਦੀ ਧਾਰ 'ਚੋਂ ਨਿਗਾ ਤਾ ਸ਼ਬਦ ਅਤੇ ਸ਼ਸਤਰ ਦਾ ਮੇਲ ਕਰਕੇ। ਇਸ ਕਰਕੇ ਉਹਨਾਂ ਨੇ ਜਿਸ ਵੇਲੇ ਪੌਲ ਦਿੱਤੀ ਉਸ ਵੇਲੇ ਕਿਹਾ ਅੱਜ ਤੂੰ ਕੋਈ ਜੋਗੀਆਂ ਦੀ ਪੌਲ ਨਹੀਂ ਲਏਗਾ, ਔਰ ਕੰਨ 'ਚ ਇਕੱਲਾ ਮੰਦਾਰ ਜੋ ਗੁਰੂ ਡੰਬ ਖਤਮ ਕੀਤੀ ਔਰ ਪੰਜ ਦੇਣਗੇ, ਔਰ ਉਹਨਾਂ ਨੇ ਫਿਰ ਇਹ ਗੁਰਮੰਤਰ ਦਿੱਤਾ, ਔਰ ਉਸ ਵੇਲੇ ਰੌਲਾ ਪੈ ਗਿਆ ਵੀ ਹੈ
लेकिन असी हुण इतिहास नाल खोज कर रहे हैं भी बाकी नौ गुरु कन्न च दिंदे सी मंत्र, बाबा लैणा अपना सलोक दिंदा है, असी वड्याई दस दईए महल्ले दूजे दी उहदी बाणी च शब्द कोई नहीं मिलेगा, उहदी बाणी च छंद कोई नहीं मिलेगा, उहदी बाणी च वार नहीं मिलेगी। उन्हें बाणी बहुत घट लिखी, हालांकि गुरु नानक का पहला सिख, लेकिन सारी उम्र गुरु नानक का ही जिहड़ा ज्ञान सी पोथी का वह डाइजस्ट करता रहा, भी है एडा वड्डा ज्ञान गुरु दे गया, आप सिर्फ सलोक लिख सके, इस करके महल्ले दूजे दे सिर्फ सलोक मिले, कोई बाणी नहीं मिलेगी। ये उहदी वड्याई है और वो जिहड़े सलोक है आप वो हिस्टरी दिंदा भी मेरे गुरु नानक ने मेरे कन्न च मंत्र आह के तो सुनाता सी, बचे बोली चली जपी चली, तो वो लाइन है सलोक की जी सामने वाली सिखा ली, वो लिखते ने
दिखे आ आखे बुझाया, दिखे आ आखे बुझाया, सिफती सच्चे समय तेन को क्या उपदेशिया, जिन गोरे नानक दे,
होर उपदेश लैण की की लोड़ है, गुरमंत्र जिन्होंने गुरु नानक ना देता गुरमंत्र तो कन्न च दिता, आप कहिंदे कहिंदे दिखिया आखे, फिर जिदा खंडे वाटे च आख दे सिंह बोल, वह छड़दे नहीं है, कहिंदे बोल वाहिगुरु जी का खा, वह कई भोले सिख असी 50 साल तो देख रहे हैं खंडे वाटे, वह कई अगले कहेंगे जी बोल वाहिगुरु जी का खा, वह कहिंदे तू नहीं बोलना, सानू हुक्म है तू, असी तेनू हुक्म दिंदे आ बोल वाहिगुरु जी का खालसा, वह फिर अगली बार कह जी बोल, कहते तू बोल नहीं कहना, तू सिर्फ वाहिगुरू जी का खासता वाहे, तो यह दिखे की रस्म सीना बसीना दसम पातशाह तू खूब हू शुकर है प्यार ना कई चेंजेस हर जथे च हर अपनी अपनी करता, पर यदि बैकबोन यदी रीढ़ की हड्डी बची है, जाओ कोई आह कहना हटा दे, हर खंडे बाटे की पौल अपनी अपनी मर्जी ना देंगे सब, पर आर चीज जरूर कट दे बोल वाहिगुरू जी का खालसा। और यो साड़ी पिवट ऑफ द गेम है, यो साड़ी जिंद जान है भी गुरमंत्र दा बोलना सानू सिखा लिया, इस करके जी दीख्या की रस्म सी ये दसम पातशाह ने चेंजेस लियांदियां, दूसरी चेंज लियांदी भी आ मारू राम छटाकी राम नाम मगरों लाओ ते दे नाल रखो बघेल सिंह जां सिंघां दा नाम रखे फिर, और कहिंदा मेरे मगरों भी राय रूए लाओ, पहला गोबिंद राय सी गोबिंद सिंह जी, गोबिंद राय वो कहते मेरे नाम भी ये राय रूए लाओ तो मैनू भी सिंह बनाओ, उन्होंने फिर उनका नाम गोबिंद सिंह रखिया, और बीबियां का नाम कौर रखिया क्योंकि कौर प्रिंसेस नूं कहिंदे सी भी जिहड़ा गद्दी लैण वाली प्रिंस प्रिंस होवे वह कौर कौर साहब की हवेली, जिदा कौर वो राजे का वड्डा पुत जिन्हें गद्दी ते बैठना उन्हें कौर साहब कहिंदे सी, कहिंदे बीबियां अज तू कौर अपने पिछे नाम लिखा, उधरों सारा उत्थों बाद रस्म बदल के ये चीज़ चलाई, ता महाराज के शब्द जिहड़े पिछे है असीं बैकबोन ला रहे हैं भी सारे शब्द भी कहिंदे है भी आ रास्ता सिखी का है, इहो ही पंथ है, पंथ मैंने रास्ता वह की रास्ता है भी नाम जपी गुर का है, गुर नूं कहण वाली कार कर, वह जिहड़ा गुर परमेशर है उहनूं कहण वाली कार की है, इस करके आ प्यार ना समझा रहे ने महाराज,
इत मार के चले पाइड़े, इत मार के चले पाइड़े, गुर कह सोकार घुमाइयो, गुर कह सोकार घुमाइयो,
असी पिछली शब्द चौंकी गुरु बाबे नानक का शब्द चलता रखिया सी और उड़च गुर लफज आया सी, ये जदों गुर कमाउंदा कमाउंदा बंदा इहदी को कला वरतदी अंदर इस वाहिगुरू वाहिगुरू जपण दी, उहदे लई महाराज कहिंदे ने गुरु नानक ने शब्द लाया कि मैं मनूर पिया सी, मनूर दस्या सी भी सोना सुनियार उत्तों ता ता के मैल ला ला के ते बच्चों असल सोना कोठाली चों कढ के गहना बना लैंदा है, बाकी जिहड़ी उतली मैल हुंदी ना उह गिल्ट आ जिहा इक ऐसा हो जांदा उहनूं उह सुट दिंदा है, उहनूं बाणी च मनूर कहा जिहड़ा मुड़ के सोना नहीं बन सकदा। असी एडी कल गुरु नानक का
ਮਿਹਰ ਵਾਲਾ ਸ਼ਬਦ ਲਿਆ ਸੀ ਵੀ ਅਕਾਲ ਪੁਰਖ ਐਡਾ ਦਿਆਲੂ ਹੈ ਔਰ ਉਹ ਜਿਹੜਾ ਗੁਰ ਸਾਡਾ ਹੈ ਸਤਿਗੁਰ ਉਹ ਜਦੋਂ ਅੰਦਰ ਆਏਗਾ ਤੇਰਾ ਤੂੰ ਭਾਵੇਂ ਮਨੂਰ ਬਣਿਆ ਲੱਖਾਂ ਪਾਪ ਕੀਤੇ ਹੈ ਤੇਰਾ ਮਨ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਕਾਲਾ ਹੋਇਆ ਤੂੰ ਪੈੜਾ ਤੂੰ ਸੁਧਰ ਨਹੀਂ ਸੀ ਸਕਦਾ ਪਰ ਜਦੋਂ ਆਹ ਗੁਰ ਅੰਦਰ ਆ ਗਿਆ ਨਾ ਤੂੰ ਮਨੂਰੋਂ ਮੁੜ ਕੇ ਫਿਰ ਸੋਹਣਾ ਬਣ ਜਾਣਾ ਹੈ ਤੂੰ ਕੱਲ੍ਹ ਅਸੀਂ ਇਸ ਤੁਕ 'ਤੇ ਛੱਡਿਆ ਸੀ ਪਾਇਆ ਮਨੂਰ ਕੰਚਨ ਫਿਰ ਹੋਵੇ ਪਾਇਆ ਮਨੂਰ ਕੰਚਨ ਫਿਰ ਹੋਵੇ ਅੱਗੇ ਗੁਰ ਆਏਗਾ ਲਫ਼ਜ਼ ਗੁਰ ਦੇ ਹੱਲ ਨਹੀਂ ਲਿਜਾਣਾ ਗੁਰ ਦੇ ਸਪੈਲਿੰਗ ਇਹੋ ਹੀ ਹੈ ਜਿਹੜੀ ਕਿ ਦੂਸਰੀ ਲਾਈਨ 'ਚ ਦਿੱਤੇ ਗੁਰਸੱਜਣ ਦੇ ਹੋ ਮਿਲਾਏ ਜੀ ਇਹ ਗੁਰਸੱਜਣ ਉਹੀ ਹੈ ਸਾਡੇ ਲਈ ਗੋਰਖ ਹੈ ਉਹੀ ਸਭ ਕੁਛ ਹੈ ਇਹ ਸਤਿਗੁਰੂ ਆਪ ਹੈ ਕਿਉਂਕਿ ਅਸੀਂ ਹਮੇਸ਼ਾ ਹੀ ਸ਼ਬਦ ਯਾਦ ਹੈ ਸਾਨੂੰ ਅਸੀਂ ਕਿਹਦੇ ਸਿੱਖ ਹੈ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹੈ ਅਸੀਂ ਗੁਰ ਸਤਿਗੁਰ ਕੇ ਸਿੱਖ ਹੈ ਗੁਰ ਸਤਿਗੁਰ ਕਾ ਜੋ ਸਿੱਖ ਆਏ ਸੋ ਭਲਕੇ ਉੱਠ ਹਰਨਾਮ 'ਤੇ ਆਏ ਸਾਰੇ ਗੁਰੂ ਸਾਰੇ ਭਗਤ ਸਾਰੀ ਦੁਨੀਆ ਉਹ ਸਤਿਗੁਰੂ ਦੀ ਸਿੱਖ ਹੈ ਜਿਹਦੀ ਦੇਹ ਨਹੀਂ ਹੈ ਉਹ ਸਤਿਗੁਰ ਸਦਾ ਸਦਾ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਕਿ ਉਹੀ ਸਤਿਗੁਰ ਹੈ ਜੋ ਸਾਰੀ ਅਕਾਲ ਉਸਤਤ ਦਸਮ ਪਾਤਸ਼ਾਹ ਇਸ ਨੂੰ ਮੰਨਦੇ ਹੈ ਇਸ ਚੀਜ਼ ਨੂੰ ਕਿਉਂਕਿ ਸਾਰੀ ਅਕਾਲ ਉਸਤਤ ਦੇ ਵਿੱਚ ਕਿਸੇ ਗੁਰੂ ਦਾ ਨਾਂ ਨਹੀਂ ਆਏਗਾ ਸਤਿਗੁਰ ਦਾ ਨਾਂ ਸਤਿਗੁਰ ਦਾ ਵੀ ਨਾਂ ਨਹੀਂ ਆਏਗਾ ਅਕਾਲ ਹੀ ਅਕਾਲ ਚੱਲ ਰਿਹਾ ਇਸ ਕਰਕੇ ਸਾਡਾ ਗੁਰ ਪਰਮੇਸ਼ਰ ਸਾਡਾ ਗੁਰ ਕੌਣ ਹੈ ਸਾਡਾ ਬਾਬਾ ਨਾਨਕ ਜੋ ਲਿਖਦਾ ਹੈ ਇਹ ਗੁਰ ਕੀ ਹੈ ਕੱਲ੍ਹ ਅਸੀਂ ਕਲੀਅਰ ਕੀਤਾ ਸੀ ਬਾਬਾ ਨਾਨਕ ਦਾ ਕਿਹੜਾ ਗੁਰੂ ਹੈ ਕੋਈ ਦੱਸ ਸਕਦਾ ਸੰਗਤ 'ਚ ਵੀ ਬਾਬੇ ਨਾਨਕ ਦਾ ਕਿਹੜਾ ਗੁਰੂ ਸੀ ਉਹ ਆਪ ਆਪਣੀ ਕਲਮ ਤੋਂ ਲਿਖਦੇ ਵੀ ਮੇਰਾ ਗੁਰੂ ਹੈ ਤੱਥ ਨਿਰੰਜਨ ਜੋਤਿ ਸਬਾਈ ਸੋਹੰਗ ਭੇਦ ਨਾ ਕੋਈ ਜਿਉ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਉਹ ਜਿਹੜਾ ਗੁਰ ਹੈ ਉਹੀ ਇੱਥੇ ਤਰਲਾ ਕਰ ਲਿਆ ਸ਼ਬਦ ਸ਼ਬਦ ਗੁਰਸ ਇਹ ਆਖਾਂ ਬਿਰਥਾ ਜੀਆ ਕੀ ਇਹ ਆਖਾਂ ਬਿਰਥਾ ਜੀਆ ਕੀ ਗੁਰ ਸੱਜਣ ਦੇ ਗੁਰ ਸੱਜਣ ਸੱਜਣ ਕੌਣ ਹੈ ਸੱਜਣ ਦੇ ਨਾਣੇ ਨੂੰ ਔਂਕੜ ਗੁਰ ਦੇ ਰਾਰੇ ਨੂੰ ਔਂਕੜ ਦੋ ਲਫ਼ਜ਼ ਇਕੱਠੇ ਹੈ ਉੱਧਰ ਹੈ ਸਾਰਾ ਗਿਆਨ ਕਲੋਜ਼ ਕਰਨ ਲੱਗੇ ਸਲੋਕ ਲਾ ਰਿਹਾ ਮੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋਗਣ ਨਾਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਇਹਦੇ ਨਹੀਂ ਹੈ ਉਹ ਸਤਿਗੁਰ ਸੱਜਣ ਜਿਹੜਾ ਉਸੇ ਲਈ ਅਰਦਾਸ ਕਰ ਰਿਹਾ ਵੀ ਆਖਾਂ ਬਿਰਥਾ ਜੀਅ ਕੀ ਗੁਰ ਸੱਜਣ ਦੇ ਮਿਲਾਏ ਜੀਓ ਆ ਜਦੋਂ ਅੰਦਰ ਸੱਜਣ ਆ ਜਾਂਦਾ ਫਿਰ ਪਇਆ ਮਨੂਰ ਕੰਚਨ ਫਿਰ ਹੋਵੇ ਪਇਆ ਮਨੂਰ ਕੰਚਨ ਫਿਰ ਹੋਵੇ ਪਇਆ ਮਨੂਰ ਕੰਚਨ ਜੇ ਗੁਰ ਮਿਲੇ ਤਨੇਹਾ ਤਨੇਹਾ ਲਫ਼ਜ਼ ਹੈ ਉਸ ਸ਼ਬਦ ਉਹ ਤਨ ਦੇ ਵਿੱਚ ਮਿਲੇਗਾ ਬਾਹਰ ਨਹੀਂ ਮਿਲੇਗਾ ਜੇ ਗੁਰ ਮਿਲੇ ਤਨੇਹਾ ਜੇ ਗੁਰ ਮਿਲੇ ਤਨੇਹਾ ਗੁਰੂ ਬਾਬਾ ਨਾਨਕ ਕਹਿੰਦਾ ਉਹ ਆਣ ਕੇ ਕੀ ਕੰਮ ਕਰੇਗਾ ਤੈਨੂੰ ਇੱਕ ਅੰਮ੍ਰਿਤ ਨਾਮ ਦੇ ਔਰ ਤੂੰ ਦੇਹ ਦੇ ਵਿੱਚ ਹੀ ਸੈਟਿਸਫਾਈਡ ਹੋ ਜਾਏਗਾ ਤ੍ਰਿਸ਼ਟ ਆ ਜਾਏਗਾ ਉਹਦਾ ਕੰਮ ਕੀ ਹੋਏਗਾ ਆਣ ਕੇ
ਇੱਕ ਨਾਮ ਅੰਮ੍ਰਿਤ ਦੇਵੈ ਇੱਕ ਨਾਮ ਅੰਮ੍ਰਿਤ ਦੇਵੈ ਕੋ ਨਾਨਕ ਤ੍ਰਿਸ਼ਟ ਸੇ ਦੇਹਾ ਪਇਆ ਮਨੂਰ ਕੰਚਨ ਫਿਰ ਹੋਵੇ ਪਇਆ ਮਨੂਰ ਕੰਚਨ ਫਿਰ ਹੋਵੇ ਜ ਜੇ ਗੁਰ ਮਿਲੇ ਤਨੇਹਾ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਏਕ ਨਾਮ ਅੰਮ੍ਰਿਤ ਉਹ ਦੇਵੈ, ਕੌ ਨਾਨਕ ਤ੍ਰਿਸ਼ਟ ਸਿਧੇ, ਕੌ ਨਾਨਕ ਤ੍ਰਿਸ਼ਟ ਸਿਧੇ।
ਗੁਰੂ ਨਾਨਕ ਕਹਿੰਦਾ, ਹੇ ਮੇਰੇ ਮੂੜ ਪਾਗਲ ਮਨਾ, ਤੂੰ ਇਹੋ ਜਿਹੇ ਨੂੰ ਚੇਤਦਾ ਕਿਉਂ ਨਹੀਂ?
ਚਿਤ ਚੇਤ ਸਕੀ ਨਹੀਂ ਬਾਬਰਿਆ, ਚਿਤ ਚੇਤ ਸਕੀ ਨਹੀਂ ਬਾਬਰਿਆ।
ਗੁਰੂ ਨਾਨਕ ਦੀ ਗਰੀਬੀ ਦੇਖੋ, ਆਪਣੇ ਮਨ ਨੂੰ ਕਹਿ ਰਹੇ, ਹੇ ਮੇਰੇ ਪਾਗਲ ਮਨਾ, ਹੇ ਬੌਰਿਆ, ਤੂੰ ਇਹੋ ਜਿਹੇ ਰੱਬ ਨੂੰ ਨਹੀਂ ਚੇਤਦਾ ਜਿਹੜਾ ਮਨੂਰ ਤੋਂ ਕੰਚਨ ਕਰ ਸਕਦਾ। ਇਸ ਕਰਕੇ
ਚਿਤ ਚੇਤ ਸਕੀ ਬਾਬਰਿਆ, ਚਿਤ ਚੇਤ ਸਕੀ ਬਾਬਰਿਆ।
ਕਿਉਂ? ਕਿਉਂਕਿ ਤੇਰੇ ਜਿਹੜੇ ਇਨਸਾਨੀਅਤ ਦੇ ਗੁਣ ਆ ਗਲ ਗਏ। ਇਨਸਾਨ ਅਸ਼ਰਫੁਲ ਮਖਲੂਕਾਤ ਹੈ, ਅਵਰ ਜੂਨ ਤੇਰੀ ਪਨਹਾਰੀ, ਇਸ ਜੱਗ ਮੇਂ ਤੇਰੀ ਸਿਕਦਾਰੀ। ਇਨਸਾਨ ਕੀ ਹੈ? ਰੱਬ ਨੇ ਐਸਾ ਬਣਾਇਆ, ਮੈਨ ਇਜ਼ ਐਨ ਇਮੇਜ ਆਫ ਗੋਡ। ਸਭ ਤੋਂ ਵਧੀਆ ਚੀਜ਼ ਜੇ ਉਹਨੇ ਬਣਾਈ ਹੈ ਤਾਂ ਉਹ ਹੈ ਉਹਦਾ ਨਾਮ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ। ਸਭ ਤੋਂ ਵੱਡੀ ਚੀਜ਼ ਉਹਨੇ ਜਿਹੜੀ ਸੋਹਣੀ ਬਣਾਈ, ਉਹ ਆਪਣੇ ਆਪ, ਉਹ ਆਪ ਹੀ ਹੈ, ਉਹਨੇ ਆਪਣਾ ਆਪ ਹੀ ਬਣਾਇਆ। ਹੀ ਸੈਲਫ ਡਿਜ਼ਾਈਨਡ, ਉਹਦਾ ਕਿਸੇ ਨੇ ਡਿਜ਼ਾਇਨ ਨਹੀਂ ਕੀਤਾ। ਇਸੇ ਕਰਕੇ ਉਹਨੂੰ ਸੋ ਆਪਣੀ ਜਪ 'ਚ ਕਹਿੰਦੇ, ਕਰਤਵ ਨਿਰਭਉ ਨਿਰਵੈਰ ਕਾਲ ਮੂਰਤਿ ਅਜੂਨੀ ਸਹਿ ਸਹਿਬ ਅੰਗ ਹੈ। ਉਹਨੂੰ ਕਿਸੇ ਨੇ ਡਿਜ਼ਾਇਨ ਨਹੀਂ ਕੀਤਾ, ਉਹ ਸੈਲਫ ਡਿਜ਼ਾਇਨ ਹੈ, ਉਹ ਆਪ ਹੀ ਨੇ ਆਪ ਸਾਜਿਓ। ਪਰ ਉਹਨੇ ਸਾਜਨਾ ਕੀਤੀ ਆਪਣੀ, ਰਚਨਾ ਦੇਖੋ ਕੀ ਕੀਤੀ। ਰਚਨਾ ਕਿਹੜੀ ਹੁੰਦੀ? ਰਚਨਾ ਹੁੰਦੀ ਰੌਣਕ ਲਾਉਣ ਵਾਲੀ, ਜਿਹੜੀ ਵਧੀਆ ਚੀਜ਼ ਹੋਵੇ ਰਚਨਾ, ਵੀ ਬੜੀ ਰੌਣਕ ਰਚਨਾ, ਉਹਦੇ ਨਾਲ ਜੀ ਬਹਿਲ ਜਾਂਦਾ। ਉਹਨੇ ਫਿਰ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ, ਨਾਮ ਦੀ ਰਚਨਾ ਕੀਤੀ, ਸਾਜਨਾ ਨਹੀਂ ਕੀਤੀ। ਇਹਨੇ ਨਾਮ ਦੀ ਰਚਨਾ ਕੀਤੀ ਹੈ, ਔਰ ਦੋਈ ਕੁਦਰਤ ਸਾਜੀ ਹੈ, ਬਾਅਦ 'ਚ ਫਿਰ ਇਹ ਮਾਇਆ ਬਣਾਈ। ਕੁਦਰਤ ਮਾਇਆ ਨੂੰ ਕਿਹਾ ਹੈ ਸਾਰੀ, ਤੂੰ ਆਪ ਹੀ ਨਹੀਂ ਆਪ ਸਾਜਿਓ। ਉਹਨੇ ਵਧੀਆ ਨਾਮ ਜਿਹੜਾ ਬਣਾਇਆ, ਔਰ ਉਹ ਤੂੰ ਨਾਮ ਨਹੀਂ ਚੇਤਦਾ, ਤੇਰੇ ਐਡਾ ਵੱਡਾ ਤੈਨੂੰ ਇਨਸਾਨ ਬਣਾਇਆ ਸੀ, ਪਰ ਤੂੰ ਕਰਮ ਕਾਂਡ ਆਲੇ ਦੁਆਲੇ ਇਹੋ ਜਿਹੀਆਂ ਚੀਜ਼ਾਂ ਕਰਕੇ, ਔਰ ਤੂੰ ਉਹ ਚੀਜ਼ ਰਿਹਾ ਨਹੀਂ, ਇਸ ਕਰਕੇ ਤੂੰ ਆਪਣੇ ਗੁਣ ਗਾਲ ਲਏ ਹੈ। ਮਹਾਰਾਜ ਕਹਿੰਦਾ, ਰੱਬ ਨੂੰ ਵਿਸਰਨਾ ਕੀ ਹੈ? ਉਹਦਾ ਵਿਸਰਨਾ ਰੱਬ ਨੂੰ ਇਹ ਨਹੀਂ ਵੀ ਅਸੀਂ ਖਿਆਲਾਂ 'ਚ ਉਹਨੂੰ ਵਿਸਰ ਜਾਣਾ, ਉਹਦਾ ਨਾਮ ਵਿਸਰ ਜਾਣਾ ਹੀ ਵਿਸਰ ਜਾਣਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਇਹ ਟੀਕੀਆਂ ਟਾਕੇ ਪ੍ਰੋਫੈਸਰ ਜੋਇੰਟ ਲਿਖਦੇ ਜੀ, ਉਹਨੂੰ ਖਿਆਲਾਂ 'ਚ ਰੱਖੋ। ਪ੍ਰੋਫੈਸਰ ਸਾਹਿਬ ਸੇ ਕਹਿੰਦੇ ਵੀ ਉਹ ਬਸ ਖਿਆਲਾਂ, ਉਹ ਭਾਈ ਖਿਆਲ 'ਚ ਕੋਈ ਆਈਡੀਓਲੋਜੀ ਹੈ? ਇਹ ਕੋਈ ਸਪੈਕੂਲੇਸ਼ਨ ਹੈ? ਇਹ ਤਾਂ ਸੱਤੋ ਸੱਤ ਹੈ, ਖਿਆਲਾਂ 'ਚ ਨਹੀਂ, ਰੱਬ ਹੈ। ਇਸ ਕਰਕੇ ਉਹਦਾ ਉਹਨੂੰ ਵਿਸਰਨਾ ਕੀ ਹੈ? ਉਹਦੇ ਨਾਮ ਨੂੰ ਵਿਸਰਨਾ, ਜੋ ਬਾਬਾ ਨਾਨਕ ਕਹਿ ਰਿਹਾ, ਆਖਾਂ ਜੀਵਾਂ ਵਿਸਰੇ ਮਰ ਜਾਓ। ਇਹ ਬਾਣੀ ਦਾ ਵਿਸਰਨਾ ਨਹੀਂ ਹੈ, ਅੱਗੇ ਉਹਨਾਂ ਨੇ ਕਲੀਅਰ ਕੀਤਾ ਇਹ ਸ਼ਬਦ ਰਹਿ ਰਾਸ ਦੇ ਵਿੱਚ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਨਾਮ ਵੱਲ ਕਹਿ ਰਹੇ, ਇਸ ਕਰਕੇ ਜਿਹੜਾ ਨਾਮ ਦਾ ਵਿਸਰਨਾ ਹੈ ਉਹ ਆਪਣੇ ਗੁਣ ਬੰਦਾ ਗਾਲ ਲੈਂਦਾ, ਜਿਹੜਾ ਨਾਮ ਨਹੀਂ ਜਪਦਾ ਉਹ ਇਨਸਾਨੀਅਤ ਦੇ ਗੁਣ ਸਾਰੇ ਗਾਲ ਲੈਂਦਾ। ਅਤੇ ਇਸ ਕਰਕੇ ਤੂੰ ਚੇਤਦਾ ਕਿਉਂ ਨਹੀਂ?
ਚਿਤ ਚੇਤ ਸਕੀ ਨਹੀਂ ਬਾਬਰਿਆ,
ਤੂੰ ਕਿਉਂ ਨਹੀਂ ਚੇਤਦਾ? ਕੀ ਮੈਂ ਛੋਟੀ ਪੋਇੰਟ ਪੋਇਟਰੀ ਹੈ, ਪੁਰਾਣੀ ਸਾਡੀ ਪੰਜਾਬੀ ਹੈ,
ਚਿਤ ਚੇਤ ਸਕੀ ਨਹੀਂ ਬਾਬਰਿਆ, ਚਿਤ ਚੇਤ ਸਕੀ ਨਹੀਂ ਬਾਬਰਿਆ।
ਅਸੀਂ ਉਸੇ ਰਾਗ 'ਚ ਪੜ੍ਹ ਰਹੇ ਹਾਂ ਜਿਸ 'ਚ ਸ਼ਬਦ ਲਿਖਿਆ, ਤਾਂ ਇਹਦੀ ਬੰਦਿਸ਼ ਪੂਰੀ ਹੁੰਦੀ ਹੈ।
ਚਿਤ ਚੇਤ ਸਕੀ ਬਾਬਰਿਆ, ਚਿਤ ਚੇਤ ਸਕੀ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਬਿਸਰਤ ਤੇਰੇ ਗੁਣ ਗਲਿਆ।
ਚਿੱਟੇ ਤਸਕੀਨੇ ਪਾਵਲਿਆ ਚਿੱਟੇ ਤਸਕੀਨੇ ਪਾਵਲਿਆ
ਕਰਨੀ ਕਾਗਦ ਮਨ ਮਸਵਾਣੀ
ਕਰਨੀ ਕਾਗਦ ਮਨ ਮਸਵਾਣੀ ਬੋਰਾ ਭਾਲਾ ਦੋਏ ਲੇਖ ਪਏ ਬੋਰਾ ਭਾਲਾ ਦੋਏ ਲੇਖ ਪਏ
ਜਿਉਂ ਜਿਉਂ ਕਿਰਤ ਚਲਾਈਏ ਤਿਉਂ ਚੱਲੀਏ
ਜਿਉਂ ਜਿਉਂ ਕਿਰਤ ਚਲਾਈਏ ਤਿਉਂ ਚੱਲੀਏ
ਤੋ ਗੁਣ ਨਾਹੀ ਅੰਤ ਹਰੇ ਤੋ ਗੁਣ ਨਾਹੀ ਅੰਤ ਹਰੇ
ਚਿਤ ਚੇਤ ਸਕੀਨੇ ਪਾਵਰਿਆ ਚਿਤ ਚੇਤ ਸਕੀਨੇ ਪਾਵਰਿਆ
ਇੱਥੋਂ ਸ਼ਬਦ ਗੁਰੂ ਨਾਨਕ ਸ਼ੁਰੂ ਕਰਦਾ ਇਸੇ ਕਰਕੇ ਕਿਸੇ ਦੇ ਪੱਲੇ ਕੱਖ ਨਹੀਂ ਪੈਣਾ ਜਿਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰਾਂਗੇ ਗੁਰੂ ਨਾਨਕ ਸਾਰੀ ਦੱਖਣੀ ਓਂਕਾਰ ਦੀ ਬਾਣੀ ਲਿਖ ਕੇ ਉਹ 'ਚ ਇੰਸਟਰਕਸ਼ਨ ਦਿੰਦਾ ਵੀ ਮੈਂ ਬਾਣੀ ਸਿੱਖਾਂ ਨੂੰ ਕਾਹਦੇ ਲਈ ਦੇ ਰਿਹਾ ਹਾਂ ਉਹ 'ਚ ਲਿਖਦੇ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਔਰ ਇੱਥੇ ਨਾ ਛੱਡ ਦੇ ਅਗਲਾ ਲਾਇਆ ਆਪਣੇ ਅੰਦਰ ਦੇ ਅੰਦਰ ਰੱਬ ਖੜ੍ਹਾ ਕਰੇ ਕੋਠੜੀ 'ਚ ਕੋਠੜੀ 'ਚ ਰੱਬ ਨੂੰ ਖੜ੍ਹਾ ਕਰੇ ਅੰਦਰ ਆਨਤ ਨਿਰੰਤਰੇ ਸੱਚ ਇਸ ਕਰਕੇ ਬਾਣੀ ਨੂੰ ਸਮਝ ਕੇ ਬੁੱਝ ਕੇ ਉਹਦੇ ਮੁਤਾਬਕ ਫਿਰ ਕੰਮ ਕਰਕੇ ਨਾਮ ਜਪ ਕੇ ਆਪਣੇ ਅੰਦਰ ਰੱਬ ਖੜ੍ਹਾ ਕਰੇ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ ਔਰ ਦੂਸਰਾ ਉਹਨਾਂ ਨਾਲ ਇੱਕ ਐਸੀ ਇੰਸਟਰਕਸ਼ਨ ਦਿੱਤੀ ਪੜ੍ਹਿਆ ਨਾਹੀਂ ਭੇਦ ਬੁੱਝਿਆਂ ਪਾਵਣ ਇਸ ਕਰਕੇ ਇਹਨਾਂ ਦੇ ਸ਼ਬਦ ਬੁੱਝਣੇ ਪੈਂਦੇ ਉਹ 'ਚ ਹੱਦੀ ਵਹਿਣ ਹੈ ਗੁਰੂ ਨਾਨਕ ਦੇ ਜਿਹਨਾਂ ਲਈ ਮੁਸਲਮਾਨ ਲਿਖਾਰੀ ਔਰ ਸਾਡੇ ਭਗਤ ਵੱਡੇ ਸੱਤਾ ਜੀ ਅਤੇ ਬਲਵੰਡਾ ਜੀ ਲਿਖਦੇ ਨੇ ਜਗ ਨਾਨਕ ਈਸਰ ਜਗਨਨਾਥ ਉੱਚ ਹੱਦੀ ਵਹਿਣ ਵਿਰਕੇ ਆਉਣ ਉਹਨਾਂ ਦੇ ਸ਼ਬਦਾਂ ਦੀਆਂ ਹੱਦਾਂ ਹੀ ਕੋਈ ਨਹੀਂ ਹੈ ਇਸ ਕਰਕੇ ਪਹਿਲੀ ਉਹਨਾਂ ਨਾਲ ਸ਼ਬਦ ਸ਼ੁਰੂ ਕੀਤਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਕਹਿੰਦੇ ਤੂੰ ਪਿਛਲੇ ਜਨਮਾਂ ਦੇ ਵਿੱਚ ਪਿਛਲੇ ਪੂਰਬਲੇ ਜਨਮ 'ਚ ਵੀ ਪਿੱਛੇ ਵੀ ਤੂੰ ਭਲੇ ਅਤੇ ਬੁਰੇ ਕੰਮ ਕਰਦਾ ਰਿਹਾ ਪਰ ਨਾਮ ਨਹੀਂ ਜਪਿਆ ਆਹੋ ਹੀ ਹਾਰਡ ਐਂਡ ਫਾਸਟ ਅਸੀਂ ਲਾਈਨ ਕੱਢਣਾ ਚਾਹੁੰਦੇ ਹਾਂ ਇਸ ਗਿਆਨ ਦੇ ਹਿਸਾਬ ਨਾਲ ਵੀ ਚੰਗੇ ਕੰਮ ਕਰ ਲਓ ਭਾਵੇਂ ਮੰਦੇ ਕਰ ਲਓ ਉਹਨਾਂ ਦਾ ਫਲ ਜ਼ਰੂਰ ਮਿਲੇਗਾ ਚੰਗੇ ਦਾ ਚੰਗਾ ਮੰਦੇ ਦਾ ਮੰਦਾ ਲੇਕਿਨ ਉਹ ਤਿੰਨ ਸਜ਼ਾਵਾਂ ਤੋਂ ਪਰੇ ਨਹੀਂ ਹੋ ਸਕਦੇ ਬਾਣੀ ਦੇ ਸ਼ਬਦਾਂ ਦੇ ਹਿਸਾਬ ਨਾਲ ਉਹਨਾਂ ਲਈ ਤਿੰਨ ਸਜ਼ਾਵਾਂ ਨੇਕ ਤੋਂ ਨੇਕ ਬੰਦੇ ਨੂੰ ਵੀ ਉਹ ਤਿੰਨ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਔਰ ਜਿਹੜਾ ਬੁਰੇ ਨਾਲ ਤਾਂ ਭੁਗਤਣੀਆਂ ਹੀ ਹੈ ਲੇਕਿਨ ਬੁਰਾ ਭਲਾ ਇੱਥੇ ਕਰਮ ਕਾਂਡ ਹੈ ਔਰ ਦੂਸਰਾ ਹੈ ਵੀ ਨੇਕ ਵੀ ਬਣ ਜਾਓ ਅੱਜ ਕੱਲ੍ਹ ਬਹੁਤ ਸਾਰੀ ਕ੍ਰਿਟੀਸਿਜ਼ਮ ਹੋ ਰਹੀ ਹੈ ਨਾਮ ਜਪਣ 'ਤੇ ਕਹਿੰਦੀ ਬੰਦਾ ਨੇਕ ਹੋਵੇ ਮਾਂ ਬਾਪ ਦੀ ਸੇਵਾ ਕਰੇ ਕੋਈ ਬੁਰਾ ਕੰਮ ਨਾ ਕਰੇ ਹਸਪਤਾਲਾਂ 'ਚ ਵੀ ਬਿਮਾਰਾਂ ਦੀ ਸੇਵਾ ਕਰੇ ਦਾਨ ਵੀ ਦੇਵੇ ਮੁਲਕ ਦਾ ਵੀ ਭਲਾ ਕਰੇ ਸਾਰਾ ਕੁਛ ਇਹ ਨਾਮ ਜਪਣ ਦੀ ਕੀ ਲੋੜ ਹੈ ਅਸੀਂ ਸ਼ਬਦਾਂ ਰਾਹੀਂ ਸਿੱਧ ਕਰਦੇ ਆ ਰਹੇ ਹਾਂ ਵੀ ਨਾਮ ਜਪਣ ਦੀ ਹੀ ਲੋੜ ਹੈ ਕਿਉਂਕਿ ਉਹ ਤਿੰਨ ਬੰਦੇ ਜਿਹੜੇ ਕਰ ਰਹੇ ਨੇ ਚੰਗੇ ਮੰਦੇ ਕੰਮ ਜਿਹਨਾਂ ਨੂੰ ਨਾਮ ਦੇ ਨਾਮ ਵੱਲ ਨਹੀਂ ਆਉਂਦੇ ਇਸੇ ਕਰਕੇ ਮਹਾਰਾਜ ਨੇ ਕਿਹਾ ਮੰਨੇ ਨਾਉ ਗੁਰੂ ਨਾਨਕ ਦੇ ਲਫਜ਼ ਹੈ ਮੰਨੇ ਨਾਉ ਸੋਈ ਜਿਣ ਜਾਏ ਅਵਰੀ ਕਰਮ ਨਾ ਲੇਖੇ ਪਾਏ ਇੱਕ ਨਾਮ ਵਾਲਾ ਬੰਦਾ ਹੀ ਜਿੱਤ ਕੇ ਜਾਏਗਾ ਬਾਕੀ ਸਾਰੇ ਹਾਰ ਕੇ ਜਾਣਗੇ ਕਿਉਂਕਿ ਉਹਨਾਂ ਲਈ ਤਿੰਨ ਸਜ਼ਾਵਾਂ ਅਵਸ਼ ਹੈ ਇੱਕ ਤਾਂ ਉਹਨਾਂ ਨੂੰ ਮਰਨ ਵੇਲੇ ਜਮਦੂਤ ਪੈਣਗੇ ਜਮ ਲਿਜਾਣਗੇ ਉੱਧਰ ਨਾਮ ਜਪਣ ਵਾਲੇ ਨੂੰ ਹਰ ਜਨ ਲਿਜਾਣਗੇ ਉੱਧਰ ਜਮਦੂਤ ਭਿਆਨਕ ਆਉਣਗੇ ਔਰ ਉਹਨੂੰ ਆਪਣੀ ਮੌਤ ਦਾ ਨਹੀਂ ਪਤਾ ਹੋਊਗਾ ਉੱਧਰ ਨਾਮ ਜਪਣ ਵਾਲੇ ਨੂੰ ਚਿੱਠੀ ਆਏਗੀ ਚੀਰੀ ਆਏਗੀ ਜੋ ਗੁਰੂ ਅੰਗਦ ਸਾਹਿਬ ਕਹਿੰਦੇ ਉੱਧਰ ਉਹ ਹੱਥ ਮਰੋੜੇ ਤਨ ਕੱਪੇ ਸਿਆਹ ਹੋਇਆ ਸੇਤ ਉੱਧਰ ਉਹ ਬਹੁਤ ਸੁਖੀ ਜੀਵਨ ਨਾਲ ਜਾਂਦੇ ਤੀਸਰਾ ਜਮਾਂ ਦੇ ਨਾਲ ਜਾਣਗੇ ਕਰਮਕਾਂਡ ਵਾਲੇ ਸਾਰੇ ਭਲੇ ਅਤੇ ਮੰਦੇ ਕੰਮਾਂ ਵਾਲੇ ਬਾਕੀ ਉਹਨਾਂ ਨੂੰ ਦਰਬਾਰ 'ਚ ਪੇਸ਼ ਹੋਣਾ ਪਊਗਾ ਧਰਮਰਾਜ ਦੇ ਉੱਥੇ ਉਹਨਾਂ ਦੇ ਹਿਸਾਬ ਕੀਤਾ ਜਾਊ ਜਿੰਨਾ ਕਰਮ ਚੰਗਾ ਕੀਤਾ ਉਹਦਾ ਚੰਗਾ ਫਲ ਮੰਦੇ ਦਾ ਮੰਦਾ ਉਹ ਦਏਗਾ ਉਹ ਬਿਠਾ ਲਿਆ ਹੀ ਇਸੇ ਕਰਕੇ ਉੱਥੋਂ ਬਾਅਦ ਉਹਨਾਂ ਨੂੰ ਫਿਰ ਭਾਵੇਂ ਮਾਨਸ ਜਨਮ ਮਿਲ ਜਾਏ ਜਾਂ ਦੇਵਤੇ ਦਾ ਜਨਮ ਮਿਲ ਜਾਏ ਜਾਂ ਹੋਰ ਕੋਈ ਜੂਨ ਮਿਲ ਜਾਏ ਜਾਂ ਸਾਰਾ, ਲੇਕਿਨ ਉਹਦੇ ਕਰਮਾਂ ਦੇ ਹਿਸਾਬ ਨਾਲ ਫੈਸਲਾ ਹੋ ਕੇ, ਜਿਹੜਾ ਤਾਂ ਬਹੁਤ ਨਿੱਗਰ ਪਾਪੀ ਮਹਾਰਾਜ ਬੰਦੇ ਤੋਂ ਬੰਦਾ ਹੀ ਬਣਾਉਂਦਾ ਜ਼ਿਆਦਾ, ਬੜਾ ਦਿਆਲ ਹੈ, ਲੇਕਿਨ ਜਿਹਨਾਂ ਨੇ ਬਹੁਤ ਘੋਰ ਪਾਪ ਕੀਤੇ, ਹੁਣ ਉਹਨਾਂ ਨੂੰ ਥੋੜ੍ਹੀ ਜਿਹੀ ਜੂਨ ਉੱਧਰ ਮਿਲਦੀ ਹੈ, ਲੇਕਿਨ ਬੰਦੇ ਤੋਂ ਬੰਦਾ ਫਿਰ ਬਣਦਾ ਹੈ। ਔਰ ਇਹੋ ਇੱਥੋਂ ਸ਼ਬਦ ਮਹਾਰਾਜ ਨੇ ਸ਼ੁਰੂ ਕਰਨਾ ਵੀ ਹਰ ਵਾਰੀ ਤੂੰ ਜਨਮ ਲੈਂਦਾ, ਤੂੰ ਹਰ ਵਾਰੀ ਕਰਮ ਕਾਂਡ ਹੀ ਕਰੀ ਜਾਂਦਾ, ਨੇਕ ਅਤੇ ਚੰਗੇ ਕੰਮ, ਨਾਮ ਨਹੀਂ ਜਪਦਾ, ਤੂੰ ਐਰ ਕੀ ਵੀ ਹਾਰ ਕੇ ਜਾਏ। ਆਹ ਪਹਿਲੀ ਲਾਈਨ ਲਾਈ। ਕਈ ਕਹਿੰਦੇ ਜੀ ਅਸੀਂ ਨਾਮ ਜਪਣ ਦੀ ਕਿਉਂ ਲੋੜ ਹੈ, ਕਿਉਂਕਿ ਇਹ ਜਿਹੜੇ ਬੰਦੇ ਹੈ ਸਾਰੇ ਜਨਮਾਂ ਜਨਮਾਂ ਤੋਂ ਆਈ ਜਾਂਦੇ ਹੈ, ਹਰ ਵਾਰੀ ਦਰਬਾਰ 'ਚ ਪੇਸ਼ ਹੁੰਦੇ ਹੈ, ਜੰਮ ਲਿਜਾਂਦੇ ਇਹਨਾਂ ਨੂੰ, ਇਹਨਾਂ ਨੂੰ ਗਾਂ ਫਲ ਮਿਲਦਾ ਚੰਗੇ ਦਾ ਚੰਗਾ ਸਾਰਾ ਜਿਸ, ਲੇਕਿਨ ਇਹਨਾਂ ਦਾ ਛੁਟਕਾਰਾ ਨਹੀਂ ਹੈ, ਕਿਉਂਕਿ ਇਹਨਾਂ ਨੂੰ ਮੁਕਤੀ ਕਹਿੰਦੇ ਆ, ਵੀ ਇਹ ਮੁਕਤ ਨਹੀਂ ਹੋ ਸਕਦੀ। ਨਾਮ ਜਪਣ ਵਾਲਾ ਇਹਨਾਂ ਤਿੰਨਾਂ ਸਜ਼ਾਵਾਂ ਤੋਂ ਬਰੀ ਹੈ। ਉਹ ਤਿੰਨ ਸਜ਼ਾਵਾਂ ਹੈ, ਜੰਮ ਦੇ ਨਾਲ ਜਾਣਾ, ਧਰਮਰਾਜ ਦੇ ਪੇਸ਼ ਹੋਣਾ, ਔਰ ਉੱਥੋਂ ਬਾਅਦ ਉਹਨੂੰ ਮਾਵਾਂ ਦੇ ਗਰਭ 'ਚ ਫਿਰ, ਮਤਲਬ ਪੇਟ ਦੀ ਜੂਨੀ ਨਹੀਂ ਖਤਮ ਹੁੰਦੀ ਉਹਨਾਂ ਦੀ, ਉਹ ਮੁੜ ਕੇ ਫਿਰ ਜਨਮ ਲੈਂਦਾ ਬੰਦਾ, ਉਹਦਾ ਜੀਵਨ ਮੁਕਤ ਨਹੀਂ ਹੁੰਦਾ, ਜੰਮਣ ਮਰਨ ਨਹੀਂ ਮੁੱਕਦਾ। ਲੇਕਿਨ ਜਿਹੜਾ ਨਾਮ ਜਪਣ ਵਾਲਾ ਇਹਨਾਂ ਤਿੰਨਾਂ ਸਜ਼ਾਵਾਂ ਤੋਂ ਪਰਾ ਹੋ ਕੇ ਉਹ ਸਿੱਧਾ ਲੇਖਾ ਰੱਬ ਨੂੰ ਦਿੰਦਾ, ਉਹ ਧਰਮਰਾਜ ਨੂੰ ਨਹੀਂ ਦਿੰਦਾ। ਬਾਣੀ 'ਚ ਆਉਂਦਾ
ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਇਸ਼ਕ ਮੁਹੱਬਤ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ,
ਲੇਖਾ ਪੜਿਆ ਹਰ ਨਾਮ ਪੁੱਛ ਨਾ ਸਕੇ ਕੋਏ, ਇਹ ਲੇਖਾ ਪੜਿਆ ਹਰ ਨਾਮ ਪੁੱਛ ਨਾ ਸਕੇ ਕੋਏ, ਜਾਮ ਕਾਲ ਮਿਲੇ ਦੇ ਭੇਤ ਸੇਵਕ ਨਿਤ ਹੋਏ।
ਜਮ ਕਾਲ ਜਿਹੜਾ ਅੱਗੇ ਉਹ ਸਰੋਪਾ ਲੈ ਕੇ ਮਿਲਦਾ, ਉਸ
ਕਿਉਂ ਮਿਲਦਾ ਹੈ? ਬਾਕੀ ਰੂਹਾਂ ਸਾਰੀਆਂ ਧਰਮਰਾਜ ਦੇ ਜਾ ਰਹੀਆਂ ਹੈ, ਉਹਨੂੰ ਪਤਾ ਲੱਗਦਾ ਵੀ ਇੱਕ ਰੂਹ ਅਕਾਲ ਪੁਰਖ ਚੱਲ ਜਾ, ਉਹ ਵੀ ਜੂਨ 'ਚ ਹੈ, ਜਮ ਕਾਲ ਵੀ ਜੂਨ ਹੈ, ਧਰਮਰਾਜ ਵੀ ਜੂਨ ਹੈ।
ਧਰਮਰਾਜ ਹੈ ਹਰ ਕਾ ਕੀ ਆ, ਪਰ ਹਰ ਜਨ ਸੇਵਕ ਨੇੜ ਨਾ ਆਵੇ। ਧਰਮਰਾਜ ਜਿਹੜਾ ਵੀ ਪੋਸਟ ਹੈ ਇੱਕ, ਉਹਦੀ ਵੀ ਜੂਨ ਹੈ, ਜਿਹੜਾ ਸੁਪਰੀਮ ਕੋਰਟ ਦਾ ਮੋਸਟ ਓਨੈਸਟ ਜੱਜ ਹੁੰਦਾ ਨਾ, ਉਹਨੂੰ ਇਹੋ ਜਿਹੀ ਪੋਸਟ ਮਿਲਦੀ ਉੱਥੇ ਅੱਗੇ। ਧਰਮਰਾਜ ਉਹ ਵੀ ਜੂਨ 'ਚ ਹੈ, ਜਮਦੂਤ ਵੀ ਜੂਨ 'ਚ ਹੈ, ਸ਼ਹੀਦ ਰੂਹਾਂ ਵੀ ਜੂਨ 'ਚ ਹੈ, ਛੁਟਕਾਰਾ ਨਹੀਂ ਹੈ ਕਿਸੇ ਦਾ, ਨਾਮ ਜਪਣ ਤੋਂ ਬਗੈਰ ਕੋਈ ਨਹੀਂ ਛੁੱਟ ਸਕਦਾ। ਇਸ ਕਰਕੇ ਇਹਨਾਂ ਦਾ ਲੇਖਾ ਹੁੰਦਾ, ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੇ ਕੋਈ, ਹਰ ਦਰ ਸਦ ਟੋਈ, ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ, ਅਨਹਤੁਨੀ ਦਰ ਵੱਜਦੇ ਮਿਲਿਆ ਹਰ ਸੋਈ, ਨਾ ਪੂਰੇ ਗੁਰ 'ਤੇ ਮਹਿਲ ਪਾਇਆ ਪਤ ਪ੍ਰਗਟ ਲਾਇ। ਉਹ ਜਿਹੜੇ ਨਾਮ ਜਪਣ ਵਾਲਿਆਂ ਨੂੰ ਇਹਨਾਂ, ਨਾ ਉਹ ਧਰਮਰਾਜ ਦੇ ਜਾਂਦੇ, ਨਾ ਉਹ ਜਮਦੂਤਾਂ ਦੇ ਨਾਲ ਜਾਂਦੇ, ਔਰ ਨਾ ਉਹਨਾਂ ਨੂੰ ਮੁੜ ਕੇ ਜਨਮ ਮਿਲਦਾ ਹੈ, ਉਹ ਮੁਕਤ ਰੂਹਾਂ, ਜੀਵਨ ਮੁਕਤ ਹੈ, ਉਹ ਭਲੇ ਲਈ ਮੁੜ ਕੇ ਫਿਰ ਜਨ ਪਰ ਉਪਕਾਰੀ ਆਏ, ਜੀਆ ਦਾਨ ਦੇ ਭਗਤੀ ਲਾਇਨ ਹਰਸ ਲੈਣ ਮਿਲਾਏ, ਉਹ ਆਪਣੀ ਮੌਜ ਨਾਲ ਗੁਰੂ ਦੇ ਹੁਕਮ 'ਚ ਆਉਂਦੇ ਹੈ ਅਕਾਲ ਪੁਰਖ ਦੇ 'ਚ, ਲੇਕਿਨ ਉਹਨਾਂ ਦਾ ਲੇਖਾ ਨਹੀਂ। ਇਹ ਤਿੰਨ ਸਜ਼ਾਵਾਂ ਤਾਂ ਲਿਖੀਆਂ ਵੀ ਮਹਾਰਾਜ ਕਹਿੰਦਾ ਤੂੰ ਪਿੱਛੇ ਵੀ ਆਪਣੀ ਟੇਪ ਇਹੋ ਬਣਾਈ ਸੀ ਪਿਛਲੇ ਕਰਮਾਂ ਦੀ, ਕਾਗਜ਼ ਕੀ ਹੈ, ਕਾਗਜ਼ 'ਤੇ ਲੇਖਾ ਲਿਖਿਆ ਜਾਂਦਾ, ਪਿੱਛੇ ਟੇਪਾਂ ਨਹੀਂ ਸੀ ਹੁੰਦੀਆਂ, ਤੂੰ ਆਪਣੀ ਟੇਪ ਆਪੇ ਬਣਾਈ ਹੈ, ਕਰਨੀ ਕਾਗਜ਼ ਤੇਰੀ ਜਿਹੜੀ ਸਾਰੀ ਕਰਨੀ ਸੀ ਉਹ ਤੇਰੀ ਪਿਛਲੀ ਕਰਤੂਤ ਦੀ ਕਰਨੀ, ਉਹ ਤੇਰੀ ਟੇਪ ਬਣ ਗਈ। ਔਰ ਉੱਤੇ ਲਿਖਣ ਵਾਲਾ ਰਾਈਟਰ ਕੌਣ ਸੀ? ਕਹਿੰਦਾ ਤੇਰਾ ਮਨ, ਕਿਉਂਕਿ ਉੱਥੇ ਮਨ ਮੁੱਖੇ ਰਿਹਾ, ਤੂੰ ਮਨ ਦੇ ਆਖੇ ਕਰਦਾ ਰਿਹਾ ਜੋ ਕੰਮ, ਤੋ ਕਰਨੀ ਕਾਗਜ਼ ਮਨ ਮਸਵਾਣੀ, ਮਸਵਾਣੀ ਹੈ ਮਸ ਤੂੰ ਚੱਲਿਆ, ਮਸ ਮੈਨੇ ਸਿਆਹੀ, ਉਹ ਜਿਹੜੀ ਸੂਫੇ ਦੁਆ 'ਚ ਪਾ ਕੇ ਘਰ ਸਿਆਹੀ ਹੁੰਦੀ ਸੀ, ਉਹ ਕਹਿੰਦੇ ਤੇਰੀ ਤੂੰ ਆਪ ਹੀ ਲਿਖੇ ਹੈ ਕਰਮ, ਆਪ ਕੀਤੇ ਹੈ, ਤੂੰ ਹੁਣ ਸਭ ਵੇਜੀ ਆ ਆਪਣਾ ਕੀ ਆ। ਕਈ ਕਹਿੰਦੀ ਜੀ ਅਸੀਂ ਕੋਈ ਇਸ ਜਨਮ 'ਚ ਤਾਂ ਮਾੜਾ ਕਰਮ ਕੀਤਾ ਨਾ, ਸਾਨੂੰ ਕਿਉਂ ਦੁੱਖ ਮਿਲ ਰਿਹਾ? ਕਹਿੰਦੇ ਗੁਰੂ ਨਾਨਕ ਨੇ ਸਲੋਕ ਲਿਆ ਭਈ ਇਹ ਉਹ ਬੇਇਨਸਾਫੀ ਨਹੀਂ ਕਰਦਾ, ਉਹ ਤੂੰ ਜਿਹੜੇ ਪਿਛਲੇ ਕਰਮ ਕਰੇ ਹੈ ਉਹਦੀ ਟੇਪ ਹੀ ਆਣ ਕੇ ਇੱਥੇ ਚਲਾ ਦਿੰਦਾ, ਤੂੰ ਤੂੰ ਉੱਦਾਂ ਹੀ ਫਿਰ ਚੱਲਦਾ, ਤੂੰ ਫਿਰ ਤੂੰ ਰੋਨਾ ਕਹਿੰਦਾ। ਬਾਬਾ ਨਾਨਕ ਕਹਿੰਦਾ, ਦਾਦਾ ਦੋਸ ਨਾ ਦੇਊਂ ਕਿਸੇ ਕੇ, ਦਾਦਾ ਦੋਸ ਆਪਣੇ ਆਪ ਤੇ ਬਰਾ ਰਹੇ ਹੈ, ਦਿਉਂ ਉੱਥੇ ਓਨ ਉੱਥੇ ਬਿੰਦੀ ਬੁਲਾਉਣੀ ਹੈ, ਦਾਦਾ ਮੈਂ ਨੀ ਕਿਸੇ ਨੇ ਦੋਸ਼ ਦਿੰਦਾ, ਬਾਬਾ ਨਾਨਕ ਕਹਿੰਦਾ। ਆ ਦੇਖਿਓ ਉਹਦਾ ਸਲੋਕ,
ਦਾਦਾ ਦੋਸ ਨਾ ਦੇਊਂ ਕਿਸੇ, ਦੋਸ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਾਣਾ।
ਉਹ ਮਹਾਰਾਜ ਕਹਿੰਦੇ,
ਕਰਨੀ ਕਾਗਦ ਮਨ ਮਸਵਾਣੀ, ਕਰਨੀ ਕਾਗਦ ਮਨ ਮਸਵਾਣੀ, ਹੇ ਬੋਰਾ ਫਲਾ ਦੋਏ ਲੇਖ ਪਏ, ਬੋਰਾ ਫਲਾ ਦੋਏ ਲੇਖ ਪਏ,
ਉਹਨੇ ਤੇ ਸਿਰਫ ਤੇਰੀ ਟੇਪ ਚਾੜ ਦਿੱਤੀ ਹੈ ਕਰਮਾਂ ਦੀ, ਤੂੰ ਉੱਦਾਂ ਹੀ ਹੁਣ ਕੰਮ ਕਰਨਾ, ਕਿਉਂਕਿ ਪਿਛਲਾ ਤੂੰ ਭੁਗਤਣਾ, ਨਾਮ ਜਪਦਾ ਨੀ ਤੂੰ ਐਰ ਕੀ ਫਿਰ ਹਾਰ ਕੇ ਜਾਏਗਾ। ਅੰਤ ਹਰੇ ਵਾਰਨਿੰਗ ਦੇ ਰਹੇ ਨੇ ਸ਼ਬਦ, ਔਰ ਗਾਂ ਰਹਾਓ ਜੇ ਨਾ ਤੁਕਾਂ ਨਾ ਸਮਾਉਣਾ ਹੈ ਉਤਲੀਆਂ ਨਾ, ਔਰ ਰਹਾਓ ਜੇ ਪਹਿਲੀਆਂ ਤੁਕਾਂ ਅਸੀਂ ਸੁਰਤ ਨਾ ਫੜ ਗਏ ਨਾ, ਬਾਬੇ ਨਾਨਕ ਦਾ ਗਿਆਨ ਡੜਿਆ ਕੇ ਰਹਾਓ ਮੂੰਹ ਕਰੇਗਾ ਵੀ ਮੈਂ ਕੀ ਕਰਾਂ।
ਚਿਤ ਚੇਤ
ਜੇ ਬਾਬੇ ਨਾਨਕ ਦਾ ਗਿਆਨ ਫੜਨਾ ਤੇ ਉਤਲੀਆਂ ਤੁਕਾਂ ਸੁਰਤ ਨਾਲ ਦੇਖੋ ਔਰ ਉਹਨਾਂ 'ਚ ਧਿਆਨ ਰੱਖੋ, ਅੱਗੇ ਇਲਾਜ ਆਏਗਾ। ਰਹਾਓ 'ਚ ਸਮਾਉਣੀਆਂ ਤੁਕਾਂ ਤੋਂ ਪਹਿਲੀਆਂ ਉਤਲੀਆਂ ਤੁਕਾਂ ਆਈਆਂ,
ਕਰਨੀ ਕਾਗਦ ਮਨ ਮਸਵਾਣੀ, ਕਰਨੀ ਕਾਗਦ ਮਨ ਮਸਵਾਣੀ, ਹੇ ਬੋਰਾ ਫਲਾ ਦੋਏ ਲੇਖ ਪੈ।
ਨਾਂ ਵਾਲਾ ਕੋਈ ਲੇਖ ਨਹੀਂ ਹੈ ਤੇਰੇ ਪਿਛਲੀ ਟੇਪ ਦੇ ਵਿੱਚ,
ਬੋਰਾ ਪਾਲਾ ਦੋਏ ਲੇਖ ਪਏ, ਬੋਰਾ ਪਾਲਾ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ, ਸੌ ਗੁਣ ਨਾਹੀ
ਤੇਰਾ ਗੁਣ ਤੇਰਾ ਨਾਮ ਨੀ ਤੂੰ ਵਿਆਜਿਆ, ਦੇਖੀ ਕੀ ਰਿਜ਼ਲਟ ਨਿਕਲਿਆ ਹੁਣ,
ਤਾ ਗੁਣ ਨਾਹੀ ਤਾ ਗੁਣ ਨਾਹੀ, ਅੰਤ ਹਰੇ
ਫੇਰ ਹਰ ਕੀ ਹਾਰ ਕੇ ਜਾਏਗਾ,
ਤਾ ਗੁਣ ਨਾਹੀ ਅੰਤ ਹਰੇ।
ਤਾਂ ਗੁਰੂ ਨਾਨਕ ਦੇ ਸ਼ਬਦ ਸਮਝਣੇ ਐਡੇ ਮੁਸ਼ਕਲ ਹੈ, ਜਿਹਨਾਂ ਨੂੰ ਖੋਲਣ ਲਈ ਹੀ ਮਰ ਲਿਆ ਤੇ ਭਗਤਾਂ ਨੇ ਜ਼ੋਰ ਲਾਇਆ ਕਿ ਕਿਤੇ ਗੁਰੂ ਨਾਨਕ ਦਾ ਸ਼ਬਦ ਖੁੱਲ ਜਾਏ।
ਤੋ ਗੁਣ ਨਾਹੀ ਅੰਤ ਹਰੇ,
ਆਇਆ ਨਾ ਰਹਾਓ ਫਿਰ ਮੈਂ ਕਿੱਧਰ ਨੂੰ ਜਾਵਾਂ,
ਚਿਤ ਚੇਤ ਸਕੀ ਬਾਬਾ ਦਿਆ, ਚਿਤ ਚੇਤ ਸਕੀ ਨਹੀਂ ਬਾਬਾ ਦਿਆ,
ਰਹਾਓ ਤੋਂ ਬਾਅਦ ਸਾਰੀ ਬਾਣੀ 'ਚ ਇੱਕ ਥੰਮ ਰੂਲ ਹੈ, ਜੇ ਕਿਸੇ ਨੇ ਘਰ ਬੈਠ ਕੇ ਗਿਆਨ ਸਮਝਣਾ ਹੈ, ਸ਼ਬਦ ਨੂੰ ਦੇਖੇ ਰਹਾਓ ਕਿੱਥੇ ਲਾਇਆ, ਰਹਾਓ ਤੋਂ ਪਹਿਲਾਂ ਚਾਰ ਪੰਜ ਤੁਕਾਂ ਹੋਣਗੀਆਂ, ਫਿਰ ਰਹਾਓ ਦੀਆਂ ਤੁਕਾਂ ਆਉਣਗੀਆਂ, ਕਈ ਵਾਰੀ ਪਹਿਲਾਂ ਰਹਾਓ ਆ ਜਾਏਗਾ। ਲੇਕਿਨ ਰਹਾਓ ਕੀ ਹੈ, ਰਹਾਓ ਪਹੀਏ ਦਾ ਐਕਸਲ ਹੈ, ਜਿੱਦਾਂ ਪਹੀਆ ਐਕਸਲ ਦੇ ਵਿੱਚ ਦੁਆਲੇ ਘੁੰਮਦਾ ਹੈ, ਇੱਦਾਂ ਸ਼ਬਦ ਦਾ ਪਹੀਆ ਰਹਾਓ ਦੇ ਦੁਆਲੇ ਘੁੰਮਦਾ। ਗੁਰੂਆਂ ਨੂੰ ਰਹਾਓ ਪਹਿਲਾਂ ਆਉਂਦਾ ਸੀ ਕਿਉਂਕਿ ਹੈਡਿੰਗ ਹੈ ਇਹਦੇ, ਜਿਹੜਾ ਸ਼ਬਦ ਜਿਹਦੇ ਦੁਆਲੇ ਸਾਰਾ ਸ਼ਬਦ ਲਿਖਿਆ ਗਿਆ ਉਹ ਹੈਡਿੰਗ ਹੈ। ਰਹਾਓ ਕੀ ਹੈ ਮਹਾਰਾਜ, ਨਾ ਅਸੀਂ ਇਹਨੂੰ ਹੌਲੀ ਹੌਲੀ ਖੋਲਾਂਗੇ ਵੀ ਰਹਾਓ ਤੱਕ ਜਿਹੜੀਆਂ ਤੁਕਾਂ ਪਿਛਲੀਆਂ ਆਈਆਂ ਉਹਨਾਂ ਨਾਲ ਆਣ ਕੇ ਰਹਾਓ 'ਚ ਸਮਾ ਜਾਣਾ। ਜਿੱਥੇ ਰਹਾਓ ਆ ਗਿਆ ਉੱਥੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਚੱਲਣਾ ਵੀ ਇਹ ਕੰਮ ਵਿਗੜਿਆ ਕਿਸ ਤਰ੍ਹਾਂ। ਕਹਿੰਦਾ ਜਾਲੀ ਰਹਿਣ
जाल दिन हुआ जेती घड़ी फाही तेती रस रस चोग चुगे नित फासे छूट समूड़े कवन गुनी। बाबा नानक कहंदा भी पिंडी थाएं जिन्नी चिकर बाबे दी असी फिलासफी ना समझांगे पाणी दे उस भावां दे देश च असी नहीं खेल सकांगे जिथे दा शब्द है। बाबा कहंदा तू रात भी गवा ली नाम नहीं जपिया ते दिन भी गवा लिया। रात छोटी हुंदी है दिन वड्डा हुंदा जेठ हाड़ दे विच। ते कहंदा तू रात नहीं नाम जपिया दिन भी तू सारा गवा लिया। छोटी जाली तू रात नूं किया है ते जाल किया वड्डे दिन। तो तीन चीजा होंदिया फड़न वालियां असी निक्के हुंदे घुग्गियां फड़दे रहे हैं। बालां दी कढ़ांगी जी बना के ना बालां दे विच चोगा पा के घुग्गी वह बालां दी नूं उहनूं फाही कहिंदे है। उत्थों वड्डी जाली एक हुंदी है जिहड़ी छोटे जानवर फड़ एक वड्डा जाल हुंदा मच्छियां फड़न वाला सारा। तो जाल ते जाली ते फाही आएगी इहनां ते लफ़ कहिंदे तू घड़ी घड़ी जिहड़ी तेरी सी उह फाही बन गई एक घड़ी भी नहीं नाम जपिया। जाल सारा दिन भी नहीं नाम जपिया उह जाल बनिया की करदे रहा तू रस रस चोग चुगे नित फासे। कहिंदे किहड़े गुणा तू नाम ते जपिया नहीं किद्दां छुट्टेगा हुण। इस करके महाराज कहिंदा जाली रहन जाल दिन हुआ जाली रहन जाल दिन हुआ जेती घड़ी फाही तेती जेती घड़ी फाही ते दे रस रस चोग चुगे नित फासे रस रस चोग चुगे नित फासे छूट से मूड़े कावन गुण। आया होने का जवाब लभीए रहो क्यों लाया है किड़े गुणा ना छुट्टा। रहो कहंदा चित चेत सकी चित चेत सकी अगर एक बंद होर है महाराज ने कहा भी तू जिहड़ा लोहार हुंदा ओह ते भट्ठी दे विच एक अग बालदा तू अंदर अपने जिसम दे पंज अगां वालियां और फिर तू इत्थे सबर नहीं कीता ओह आगां नूं भड़काउण लई तू उत्थे कोले पाए ओह कोले सी कोले पाप किए कोले तू होर पाप कीते अगे पंज अगां बलदियां सी उत्ते इहनूं भड़काउण लई तू होर कोले उत्ते पाए ते तेरा मन सड़ के मनूर हो गया तेरा मन सड़ गया उन्हां पंजां अगां नाल उत्ते कोले होर पाप कीते तू पर नाम नहीं जपदा तू तेरा मन सड़ गया इस वेले और तेनूं चिंता दी सन्नी है। सन्नी कहिंदे पलास जिहदे नाल गर्म चीज़ फड़दा लोहार फाला फड़दा लोहार लोहे नूं गर्म नूं फाला कहिंदा तेरा मन दे दुआले काहदी सन्नी है चिंता दी सन्नी है। भाई साहब जी जिन्हें पाप कीता होए नूं सारी उम्र चिंता नहीं छड़दी। महाराज कहिंदा मन जलिया सन्नी चिंत पई कैसे लफ्ज़ लाए गुरु नानक ने कहिंदे ना बना अपने मन नूं सार ये कर्म के नाम जप लै और सीधे रास्ते आ जा। इस करके तेरे अंदर पंज अगां बल रही तू इन्हां दी परवाह नहीं करता काम क्रोध लोभ मोह हंकार और उत्थों बाद उत्ते होर कोयले पाप पड़े ते सूप पे मन जलिया सन्नी चिंत पई। पर अखीर ते आन के शब्द ढारस देगा भी पैसीमिस्टिक व्यू च ना जाई चढ़ दियां कलां च रखदा शब्द हमेशा भी पापी तू पापी का भी उधार शब्द दसदा तां गुरु नानक दी शब्दां दी वडियाई है। तो आओ अगली तुक पढ़िए काया आरण मन विच लोहा काया आरण मन विच लोहा ते पांच अगन तित लाग रही पांच अगन तित लाग रही ए कोयले पाप पड़े तिस ऊपर असी सारी कौम नू बड़ी दर्द भरे हिरदे नाल बेनती कर रहे हैं सिर भी सिखो खंड पाठ करन नाल मिल जाएगा इहो जिहे शब्दां दा कुछ इहो जिहे शब्दां दा खंड पाठ करो प्यार दे नाल ठीक है पर कदी खंड पाठ दा भोग तीजे दे ना रखो भावें महीने बाद पवे जिहड़ा भी कोई बाणी पढ़दा प्यार नाल हौली हौली शब्द पढ़ो तुहाडे कोल पल्ले पवे कोई कौम का करैक्टर सुधरे सारा पा खंड पाठ भावें दो महीने बाद भोग पावे सारे सिख लगातार पढ़ो पर कोई शब्द अगला प्यार ना पढ़ सेगा। इस करके चीजा गुरु नानक दा सी ऐसा ज्ञान उच्चा ऐसा सारा आ एक शब्द लै बंदे दियां डाडा निकल जांदियां। यह मना मैं नाम जप ला तो कहंदे भी कोयले पाप पड़े तिस उपरे ए मान जलिया सन्नी चिंत पई मान जलिया सन्नी चिंत पई। आया राज महाराज अकाल पुरख मेहर चाहन लगा और बाणी भेज रहा गुरु नानक नू पया मन कंचन फिर हो पया मन कंचन फिर हो कौन करेगा आ गुर सज्जन देव मिलाए जी आ गुर उथे लिखा रारे नू अंकड़ पया मन कंचन फिर हो ए जे गुर मिले तने जे गुर मिले तने आया हूं ठंड पैन लगी है
एक नाम अमृत ओ देव एक नाम अमृत ओ देव नानक त्रिस
तो जड़ू नाम जपया ठंड पै गई और अंदर वो गुर आ गया। इस करके जरा गुर है इसीलिए शब्द दस रहा महाराज का गुर सज्जन देहे मिलाए जियो गुर सज्जन देहे जियो आखां बिरथा जी आखां बिरथा जी गुर सज्जन देहे मिलाए जियो गुर सज्जन देहे मिलाए जियो गुर सज्जन देहे मिलाए जी। वो कि मिलेगा वो नाम जप के मिलेगा एक आख आख है
सब जो पाख है अरज उरज दिन राते एक आख आख है सब जो पाख है अरज उरज दिन
एक आख आख है शब्द पाख है अरज उरज दिन राते एक आख आख है शब्द पाख है अरज उरज दिन राते
सत्य साचो
वाह।
जास तू ही रूप तू ही रंग
जड़ा वागुरु करी जाना एदे च सारियां चीजां निकलनियां
तू ही रस तू ही जास ए तू ही रूप तू ही रंग आस ओ उठ प्रभ तो
और राहौल आंदा है महाराज महला पंजवां
गुण कीरते निध मोरी
कीरत नहीं कहना तत्ते नूं सिहारी है बुलाउणी है
गुण कीरते निध मोरी ते गुण की
रहाओ
निध मोरी ते गुण कीरते निध मोरी
निध कहंदे ट्रेजरी नूं निध कहंदे खजाने नूं ए सब तो वड्डा मेरा खजाना है
गुण कीरते निध मोरी ए गुण कीरते निध मोरी ए तू ही रास तू ही जास तू ही
रूप
तू ही रंग आस ओट प्रभ तो आस ओट प्रभ तो तू ही मान तू ही तान तू ही पत तू ही प्राण
गुरे
टूटी ले जो गुरे टूटी ले जो गुण कीरते निध मोरी गुण कीरते निध मोरी तू ही ग्रह तू ही बान तू ही गाओ तू ही सुन ए तू ही बान तू ही गाओ तू ही सुन है नानक ओते है ना ए है नानक नेर नेरी ए है नानक नेर नेरी
आए नामदेव जी भगत जो 200 साल पहला गुरु नानक तू होए वो शब्द दे रहे है नेरी नेरी की है कहंदा
नेरे 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 ना ही दूर
किथे है फिर
निज आत्मे रहा पर पूर नेरे ने ए ना ही दूर निज आत्मे पाई निज आत्मे रहा पर पूर नेरे नेरे ए ने
तन्ने तन्ने ओ किदा भरपूर है धुन दे विच है नामदेव जी धुन दा रास्ता दस रहे
तन्ने तन्ने ओ राम बेन बाजे मधुर मधुर तुन्ने आने आदि गा ए
तन्ने तन्ने ओ राम बीन बाज
मेरे परमेश्वर दी मदर मदर बीन बज रही है
तन्ने तन्ने ओ राम बीन बा हे मधुर मधुर तुन्ने आन हद गा ए आन हद गाजै आन हद गाजै आन हद गाजै आन हद गा ए गोविंद गाजै गोविंद गाजै शब्द बाजै आनंद रूपी मेरा रामैया हे गोविंद गाजै हे शब्द बा आनंद रूपी मेरा रामैया ओ मेरा रामैया मेरा रामैया मेरा रामैया मेरा रामैया ए वाहे गुरु 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 वाहे
तू ही रास तू ही जास तू ही रूप तू ही रंग दसम पातशाह ते लिखते ही चले गए सिखां ने कलम पढ़ी महाराज 16 सफे लिख दिते थी वो किसी लिखी जा रहे
उधर कबीर साहब आए भगत फिर उन्होंने बाणी दीती
तू तू करता तू दया मुझ में रहा ना हूं
जब
आपा पर का मिट गया
ए जत देखा तत तू दो कालंग प्रणासी दियालंग सरू सदा अंग संगे अभंग भपुते बोलो वाहे गुरु जी का फल हुआ
की फतेह वाहिगुरु